ਡਾਕਟਰ ਖਿਲਨ SBS ਪੰਜਾਬੀ ਦੇ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ ਤੋਂ ਬੜਾ ਹੀ ਨਿੱਘਾ ਸਵਾਗਤ ਹੈ ਜੀ ਤੁਹਾਡਾ ਜੀ ਆਇਆਂ ਨੂੰ।
ਥੈਂਕ ਯੂ ਪ੍ਰੀਤੀ ਜੀ।
ਜੀ ਇਸ ਵਾਰ ਅਸੀਂ ਗੱਲ ਕਰਨ ਜਾ ਰਹੇ ਹਾਂ ADHD ਜਾਂ ਜਿਹਨੂੰ ADD ਵੀ ਸ਼ਾਇਦ ਕਹਿੰਦੇ ਨੇ ਇਸ ਕੰਡੀਸ਼ਨ ਬਾਰੇ। ਸਭ ਤੋਂ ਪਹਿਲਾਂ ਤਾਂ ਇਹੀ ਦੱਸੋ ਕਿ ADHD ਹੁੰਦਾ ਕੀ ਹੈ।
ਦੇਖੋ ਜੀ, ADHD ਪਹਿਲੇ ਦੇ ਚਾਰ ਸ਼ਬਦ ਨੂੰ ਸਮਝ ਦੀ ਜ਼ਰੂਰਤ ਹੈ। ਇਹ ਮਤਲਬ ਅਟੈਂਸ਼ਨ, ਡੀ ਮਤਲਬ ਡੈਫਿਸਿਟ, ਐਚ ਮਤਲਬ ਹਾਈਪਰ ਐਕਟੀਵਿਟੀ ਐਂਡ ਡੀ ਮਤਲਬ ਡਿਸਆਰਡਰ। ਮਤਲਬ ਅਟੈਂਸ਼ਨ ਡੈਫਿਸਿਟ ਹਾਈਪਰ ਐਕਟੀਵਿਟੀ ਡਿਸਆਰਡਰ। ਹਰ ਬੱਚਾ ADHD ਦਾ ਹਾਈਪਰ ਐਕਟਿਵ ਨਹੀਂ ਹੁੰਦਾ, ਕਿਉਂਕਿ ਜਨਰਲੀ ਬੱਚਿਆਂ 'ਚ ADHD ਇਸ ਤਰ੍ਹਾਂ ਸੇ ਮੰਨੀ ਜਾਂਦੀ ਹੈ ਕਿ ਕਿਹੜਾ ਬੱਚਾ ਬਹੁਤ ਹੀ ਐਕਟਿਵ ਹੈ, ਹਮੇਸ਼ਾ ਕੁਛ ਨਾ ਕੁਛ ਉੱਤੇ ਨੀਚੇ ਕਰਦਾ ਰਹਿੰਦਾ ਹੈ, ਘੁੰਮਦਾ ਰਹਿੰਦਾ ਹੈ, ਜਿਹਨੂੰ ਅਸੀਂ ਕਹਿੰਦੇ ਔਨ ਦਾ ਗੋ, ਆਪਣੇ ਟਰਨ ਲਈ ਵੇਟ ਨਹੀਂ ਕਰ ਸਕਦਾ, ਦੂਜੇ ਨੂੰ ਇੰਟਰਪਟ ਕਰਨਾ ਬਿਨਾਂ ਪੁੱਛੇ ਹੋਏ, ਕਲਾਸ ਦੇ ਵਿੱਚ ਇੱਕ ਜਗ੍ਹਾ ਤੇ ਬੈਠ ਨਹੀਂ ਸਕਦਾ, ਚੇਅਰ ਤੇ ਬੈਠੇ ਹੋਏ ਹੈ ਤੇ ਆਪਣੇ ਪੈਰਾਂ ਨੂੰ ਟੈਪ ਕਰਦੇ ਰਹੇ, ਇਹ ਨਾਲ ਸਾਹਮਣੇ ਟੇਬਲ ਰੱਖਿਆ ਹੋਇਆ, ਡੈਸਕ ਰੱਖੀ ਹੈ, ਉਹਦੇ ਉੱਤੇ ਟੈਪ ਕਰਦੇ ਰਹੇ ਉਂਗਲੀਆਂ, ਤੇ ਇਹ ਮਤਲਬ ਇਹ ਹੁੰਦਾ ਕਿ ਉਹ ਬੱਚੇ ਦੀ ਅਟੈਂਸ਼ਨ ਚ ਕਮੀ ਹੈ, ਉਹ ਇੱਕ ਜਗ੍ਹਾ ਟਿਕ ਕੇ ਨਹੀਂ ਬੈਠ ਸਕਦਾ, ਕਿਤੇ ਨਾ ਕਿਤੇ ਉੱਚੇ ਨੀਚੇ ਉਹ ਹਰਕਤਾਂ ਕਰਦਾ ਰਹਿੰਦਾ ਹੈ। ਕਦੀ ਕਦੀ ਕਿਸੇ ਬੱਚੇ ਨੂੰ ਇੰਨੀ ਜ਼ਿਆਦਾ ਇਹ ਹਾਈਪਰ ਐਕਟੀਵਿਟੀ ਹੁੰਦੀ ਹੈ ਕਿ ਉਹਦੀ ਵਜ੍ਹਾ ਤੋਂ ਉਹਨਾਂ ਦੀ ਆਪਣੇ ਲਈ ਰਿਸਕ ਹੋ ਜਾਂਦਾ ਹੈ, ਦੂਜੇ ਲਈ ਰਿਸਕ ਹੋ ਜਾਂਦਾ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਇੰਪਲਸਿਵ ਨੇਚਰ ਹੋ ਜਾਂਦਾ। ਤੇ ਇੰਪਲਸਿਵ ਨੇਚਰ ਦਾ ਇਹ ਹੁੰਦਾ ਕਿ ਬਿਨਾਂ ਸੋਚੇ ਸਮਝੇ ਕਿਸੇ ਵੀ ਚੀਜ਼ ਤੇ ਰਿਐਕਟ ਕਰ ਦੇਣਾ, ਜਿਹਦਾ ਮਤਲਬ ਇੱਕਦਮ ਤੋਂ ਬੱਚੇ ਨੂੰ ਇੰਨਾ ਗੁੱਸਾ ਆ ਜਾਣਾ, ਦੂਜੇ ਨੂੰ ਮਾਰਪੀਟ ਕਰ ਦੇਣਾ, ਬਾਅਦ 'ਚ ਚਾਹੇ ਉਹਨੂੰ ਸਮਝ ਆਵੇ ਉਹ ਮੈਂ ਗਲਤੀ ਕੀਤੀ ਹੈ ਤੇ ਮੈਂ ਕਹਿਣਾ ਕਿ ਮੈਂ ਸੋਰੀ, ਪਰ ਉਸ ਵਕਤ ਉਹਨੇ ਕਿਉਂ ਕੀਤਾ ਹੈ, ਕਿਸ ਲਈ ਕੀਤਾ ਹੈ, ਉਹਨੂੰ ਸਮਝ ਨਹੀਂ ਆ ਰਿਹਾ ਕਿ ਇਸ ਚੀਜ਼ ਤੇ ਮੈਨੂੰ ਇੰਨਾ ਬੁਰੀ ਤਰ੍ਹਾਂ ਰਿਐਕਟ ਕਰਨਾ ਚਾਹੀਦਾ ਜਾਂ ਨਹੀਂ ਚਾਹੀਦਾ।
ਪਰ ਕਈ ਵਾਰ ਜਿਵੇਂ ਆਪਾਂ ਕਹਿੰਦੇ ਹਾਂ ਛੋਟੇ ਬੱਚੇ ਸਾਰੇ ਸ਼ਰਾਰਤੀ ਹੁੰਦੇ ਨੇ, ਹਮੇਸ਼ਾ ਆਪਾਂ ਕਹਿੰਦੇ ਹਾਂ ਕਿ ਬੱਚਾ ਟਿੱਕੇ ਨਹੀਂ ਬੈਠਦਾ, ਕਿੰਨਾ ਸ਼ਰਾਰਤੀ ਹੈ, ਭੱਜਿਆ ਫਿਰਦਾ। ਸੋ ਮਾਪਿਆਂ ਨੂੰ ਕਦੋਂ ਫਿਕਰ ਹੋਣੀ ਚਾਹੀਦੀ ਹੈ ਵੀ ਇਹ ਸ਼ਰਾਰਤੀ ਨਹੀਂ ਹੈ ਪਰ ਇਹਨੂੰ ਕੋਈ ਪ੍ਰੋਬਲਮ ਹੈ?
ਦੇਖੀ ਜੀ, ਇੱਕ ਚੀਜ਼ ਹੁੰਦੀ ਹੈ ਨਾਰਮਲ ਟੋਡਲਰ ਹਾਈਪਰ ਐਕਟੀਵਿਟੀ, ਜਿਵੇਂ ਜਦੋਂ ਬੱਚਾ 2 ਸਾਲ ਦਾ ਹੁੰਦਾ ਹੈ, ਜਦੋਂ ਚੱਲਣਾ ਸਿੱਖਦਾ ਹੈ, ਐਕਸਪਲੋਰ ਕਰਨਾ ਸਿੱਖਦਾ ਹੈ ਪੂਰੇ ਆਪਣੇ ਚਾਰ ਤਰਫ ਦੇ ਇਨਵਾਇਰਮੈਂਟ ਨੂੰ, ਵਾਤਾਵਰਨ ਨੂੰ, ਤੇ ਉਹ ਉਸ ਵਕਤ ਕਾਫੀ ਹਾਈਪਰ ਐਕਟਿਵ ਹੁੰਦਾ ਹੈ ਨਾਰਮਲੀ, ਕਿ ਕੁਰਸੀ ਤੇ ਬਹਿਣਾ, ਥੱਲੇ ਆ ਜਾਣਾ, ਕਿਸੇ ਚੀਜ਼ ਨੂੰ ਛੂਹਣਾ, ਉੱਠਣਾ, ਉੱਤੇ ਜਾਣਾ, ਡਿੱਗ ਪੜਨਾ, ਇਹ ਹੌਲੀ ਹੌਲੀ ਵੱਧਦੀ ਜਾਂਦੀ ਹੈ। 4 ਕੁ ਸਾਲ ਤੱਕ ਜਦੋਂ ਬੱਚਾ ਪਹੁੰਚਦਾ ਹੈ ਤਾਂ ਉਹਨਾਂ 'ਚ ਟਕਾਵ ਆਉਣਾ ਸ਼ੁਰੂ ਹੋ ਜਾਂਦਾ, ਠੀਕ ਹੈ। ਦੂਜੀ ਤਰਫ ਜਿਹਨਾਂ ਬੱਚਿਆਂ 'ਚ ADHD ਹੁੰਦੀ ਹੈ, ਉਹ ਜਨਰਲੀ 4 ਸਾਲ ਦੌਰਾਨ ਉਮਰ ਤੇ ਉਹਨਾਂ ਨੂੰ ਹਾਈਪਰ ਐਕਟੀਵਿਟੀ ਸ਼ੁਰੂ ਹੁੰਦੀ ਹੈ, ਉਹ ਜਾਂਦੇ ਜਾਂਦੇ ਪੀਕ ਜੋ ਹੈ ਉਹ 7-8 ਸਾਲ 'ਚ ਜਾ ਕੇ ਉਹ ਪੀਕ ਹੋ ਜਾਂਦੀ ਹੈ। ਤਾਂ ਕਹਿਣ ਦਾ ਮਤਲਬ ਕਿ ਜਿਹਨਾਂ ਬੱਚਿਆਂ 'ਚ ADHD ਅਸੀਂ ਡਾਇਗਨੋਸ ਕਰਦੇ ਹਾਂ, ਜਨਰਲੀ ਅਸੀਂ 6 ਸਾਲ ਤੋਂ ਘੱਟ ਵਾਲੇ ਬੱਚੇ ਨੂੰ ADHD ਡਾਇਗਨੋਸ ਨਹੀਂ ਕਰਦੇ, ਕਿ ਇੱਕ ਕ੍ਰਾਈਟੇਰੀਆ ਹੈ ਬੱਚੇ ਨੂੰ ਡਾਇਗਨੋਸ ਕਰਨ ਦਾ ADHD, ਕਿ ਬੱਚੇ ਦੀ ਉਮਰ 6 ਸਾਲ ਤੋਂ ਜ਼ਿਆਦਾ ਹੋਣੀ ਚਾਹੀਦੀ ਹੈ। ਇਹ ਆਸਟ੍ਰੇਲੀਆ 'ਚ ਕ੍ਰਾਈਟੇਰੀਆ ਹੈ, ਪੂਰੇ ਵਰਲਡ 'ਚ ਹੈ, ਅਮੈਰੀਕਾ 'ਚ ਵੀ ਰੀਸੈਂਟਲੀ ਚੇਂਜ ਹੋ ਗਿਆ ਹੈ, ਉਹਨੂੰ ਹੌਲੀ ਹੌਲੀ ਕਰਕੇ ਉਹ 4 ਸਾਲ ਤੇ ਆ ਗਿਆ। ਤੇ ਸਾਡੀ ਕੰਟਰੀ 'ਚ ਵੀ, ਆਸਟ੍ਰੇਲੀਆ 'ਚ ਅਸੀਂ 6 ਸਾਲ ਲੈਂਦੇ, ਤਾਂ 6 ਸਾਲ 'ਚ ਘੱਟ ਅਸੀਂ ਜਨਰਲੀ ਜੋ ਹੈ ਬੱਚਿਆਂ ਨੂੰ ADHD ਡਾਇਗਨੋਸ ਨਹੀਂ ਕਰਦੇ
ਜੀ। ਸੋ ਜੇ ਕੋਈ ਬੱਚੇ ਦੇ ਜਿਵੇਂ ਕਹਿ ਲਓ 6 ਸਾਲ ਦਾ ਬੱਚਾ ਸਕੂਲ ਜਾਣਾ ਸ਼ੁਰੂ ਕਰ ਦਿੰਦਾ, ਤੇ ਜੇ ਟੀਚਰਾਂ ਤੋਂ ਕੰਪਲੇਂਟਸ ਆਣ ਕਿ ਆਪਣੀ ਸੀਟ ਤੇ ਨਹੀਂ ਬੈਠਦਾ ਜਦੋਂ ਕਲਾਸ ਚੱਲ ਰਹੀ ਹੁੰਦੀ ਹੈ, ਜਾਂ ਜੋ ਹੋਮਵਰਕ ਦਿੱਤਾ ਹੈ ਉਹ ਸਮਝ ਨਹੀਂ ਆ ਰਿਹਾ, ਜਾਂ ਕੁਛ ਐਸੀਆਂ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਦੇ ਬੇਸਿਸ ਤੇ ਫਿਰ ਤੁਹਾਨੂੰ ਲੱਗਦਾ ਹੈ ਕਿ ਹਾਂ ਇਹਦੇ ਅਟੈਂਸ਼ਨ ਦੇ ਵਿੱਚ ਕੋਈ ਪ੍ਰੋਬਲਮ ਹੈ?
ਜੀ ਬਿਲਕੁਲ, ਕਿਉਂਕਿ ਪਹਿਲਾਂ ਤਾਂ ਅਸੀਂ ਪੂਰੀ ਹਿਸਟਰੀ ਜਾਣਨ ਦੀ ਕੋਸ਼ਿਸ਼ ਕਰਦੇ ਹਾਂ, ਖਾਸ ਕਰਕੇ ਆਪਣੇ ਇੰਡੀਅਨ ਲੋਕਾਂ 'ਚ, ਆਪਣੇ ਪੰਜਾਬੀ ਲੋਕਾਂ 'ਚ। ਇਹ ਸਕੂਲ ਜਾਣ ਤੋਂ ਪਹਿਲਾਂ ਤਾਂ ਇਹ ਡਿਟੈਕਟ ਵੀ ਨਹੀਂ ਹੁੰਦੀ ਹੈ, ਕਿਉਂਕਿ ਜਨਰਲੀ ਆਪਾਂ ਸੋਚਦੇ ਹਾਂ ਨੋਰਮਲ ਬੱਚਾ ਹੈ, ਸ਼ਰਾਰਤੀ ਬੱਚਾ ਹੈ, ਕੋਈ ਗੱਲ ਨਹੀਂ ਠੀਕ ਹੋ ਜਾਊਗਾ। ਔਰ ਕਦੀ ਕਦੀ ਦਾਦਾ ਦਾਦੀ ਜਿਵੇਂ ਕਹਿੰਦੇ ਆ ਕਿ ਨਹੀਂ ਨਹੀਂ ਤੂੰ ਵੀ ਇਹੋ ਜਿਹਾ ਸੀ, ਪਿਓ ਨੂੰ ਕਹਿੰਦੇ ਜਦੋਂ ਤੂੰ ਛੋਟਾ ਸੀ, ਤਾਂ ਇੱਕ ਦੂਜੇ ਨਾਲ ਕੰਪੇਅਰ ਕਰਕੇ ਬੋਲਦੇ ਕਿ ਨਹੀਂ ਸਾਡੀ ਫੈਮਿਲੀ 'ਚ ਨੋਰਮਲ ਹੈ, ਤਾਂ ਜਨਰਲੀ ਉਹ ਡਿਟੈਕਟ ਨਹੀਂ ਹੁੰਦਾ। ਜਦੋਂ ਬੱਚਾ ਸਕੂਲ 'ਚ ਜਾਂਦਾ ਹੈ, ਸਕੂਲ 'ਚ ਇੱਕ ਤਾਂ ਚੀਜ਼ ਹੁੰਦੀ ਹੈ ਕਿ ਬੱਚੇ ਦਾ ਇਮੀਡੀਏਟ ਕੰਪੈਰੀਜ਼ਨ ਹੁੰਦਾ ਹੈ ਬਾਕੀ ਨਾਲ, 24 ਹੋਰ ਬੱਚੇ ਜੋ ਕਲਾਸ 'ਚ ਬੈਠੇ ਹੋਏ ਆ, ਤਾਂ ਇਮੀਡੀਏਟਲੀ ਅਗਰ ਤੁਹਾਡੀ ਬੱਚਾ ਬੈਠ ਨਹੀਂ ਸਕਦਾ ਕਲਾਸ 'ਚ, ਚੇਅਰ 'ਚ ਬਹਿੰਦਾ ਨਹੀਂ ਹੈ, ਔਰ ਜਦੋਂ ਟੀਚਰ ਪੜ੍ਹਾਉਣ ਦੀ ਕੋਸ਼ਿਸ਼ ਕਰ ਰਿਹਾ, ਉਸ ਵਕਤ ਜੋ ਹੈ ਉਹ ਅਗਲੇ ਵਾਲੇ ਨੂੰ ਉਂਗਲੀ ਕਰਨਾ, ਪਿਛਲੇ ਵਾਲੇ ਨੂੰ ਪੈਨਸਲ ਮਾਰਨਾ, ਜਾਂ ਬਿਨਾਂ ਕਿਸੇ ਪਰਮਿਸ਼ਨ ਤੇ ਹੀ ਉੱਠ ਕੇ ਬਾਹਰ ਚਲੇ ਜਾਣਾ, ਠੀਕ ਹੈ। ਜਾਂ ਦੂਜੇ ਤਰੀਕੇ 'ਚ ਇਹ ਹੁੰਦਾ ਹੈ ਕਿ ਟੀਚਰ ਉੱਥੇ ਪੜ੍ਹਾ ਰਿਹਾ ਹੈ, ਆਪਾਂ ਆਸਮਾਨ 'ਚ ਦੇਖ ਰਹੇ ਹਾਂ, ਬਿਲਕੁਲ ਲੋਸਟ, ਜਿਹਨੂੰ ਅਸੀਂ ਕਹਿੰਦੇ ਡੇ ਡ੍ਰੀਮਿੰਗ ਟਾਈਪ, ਕੁਛ ਸੁਣ ਹੀ ਨਹੀਂ ਰਿਹਾ ਕਿ ਟੀਚਰ ਨੇ ਕਿਹਾ। ਉਦੋਂ ਬਾਅਦ ਜਦੋਂ ਉਹ ਜਿਹੜਾ ਰੀਸੈਸ ਟਾਈਮ ਹੁੰਦਾ ਹੈ, ਲੰਚ ਟਾਈਮ ਹੁੰਦਾ ਹੈ, ਖੇਲਣ ਜਾਂਦੇ ਹੈ, ਉਸ ਟਾਈਮ ਚ ਥੋੜੀ ਥੋੜੀ ਚੀਜ਼ ਬੱਚਿਆਂ ਚ ਕਾਂ ਸੁਣੀ ਹੁੰਦੀ ਹੈ, ਪਰ ਹਰ ਬੱਚਾ ਉਹਨੇ ਰਿਐਕਟ ਨਹੀਂ ਕਰਦਾ। ਜਿਵੇਂ ਆਪਾਂ ਪਹਿਲੇ ਗੱਲ ਕੀਤੀ ਇੰਪਲਸਿਵ ਚੀਜ਼ ਹੁੰਦੀ ਹੈ, ਤੇ ਉੱਥੇ ਹਰ ਰੋਜ਼ਾਨਾ ਲੜਾਈ ਹੋਣੀ ਹੈ, ਹਰ ਰੋਜ਼ਾਨਾ ਕਿਸੇ ਨੂੰ ਮਾਰਤਾ, ਕਿਸੇ ਨੂੰ ਕੁੱਟਤਾ। ਤੋ ਇਸ ਤਰ੍ਹਾਂ ਜਬ ਬਾਰ 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 ਇੱਕ ਹੀ ਚੀਜ਼ ਦੀ ਕੰਪਲੇਨ ਆਉਂਦੀ ਹੈ, ਤੋ ਯੂ ਨੋ ਟੀਚਰ ਆਪਣਾ ਪੇਰੈਂਟ ਨਾਲ ਗੱਲ ਕਰਦੇ ਹੈ, ਸਮਝਾਉਂਦੇ ਹੈ ਕਿ ਇਸ ਤਰ੍ਹਾਂ ਦੀ ਹਰਕਤਾਂ ਹੋ ਰਹੀ ਹੈ, ਯੂ ਨੀਡ ਟੂ ਵਰਕ ਔਨ ਇਟ। ਤੋ ਜਨਰਲੀ ਕੁਛ ਪੇਰੈਂਟਸ ਹੈ ਜੋ ਸੈਂਸਿਟਿਵ ਹੁੰਦੇ ਹੈ, ਉਹ ਸਮਝਦੇ ਹੈ, ਕੁਛ ਪੇਰੈਂਟ ਇਹੋ ਜਿਹੇ ਹੈ ਜੋ ਟੇਕ ਇਟ ਐਜ਼ ਅ ਆਫੈਂਸ ਕਿ ਨਹੀਂ ਮੇਰੇ ਬੱਚੇ ਨੇ ਇਹੋ ਜਿਹੀ ਕੁਛ ਨਹੀਂ ਹੈ, ਤੋ ਉਹ ਨਾ ਗੱਲ ਕਰਨਾ ਚਾਹੁੰਦੇ ਨਾ ਦੱਸਣਾ ਚਾਹੁੰਦੇ ਹੈ। ਬਟ ਜਨਰਲੀ ਇਹਦਾ ਜੋ ਪ੍ਰੋਬਲਮ ਦਾ ਪਕੜਾ ਜਾਣਾ ਹੁੰਦਾ ਹੈ ਉਹ ਸਕੂਲ ਤੋਂ ਜਨਰਲੀ ਸ਼ੁਰੂ ਹੁੰਦੀ ਹੈ। ਪ੍ਰੋਬਲਮ ਦੋਨੋਂ ਜਗ੍ਹਾ ਸੇਮ ਚ ਹੈ, ਚਾਹੇ ਉਹ ਸਕੂਲ ਦੀ ਹੈ ਜਾਂ ਘਰ ਚ ਹੈ। ਦੇਖਣ ਦੀ ਇਹ ਹੈ ਕਿ ਕਿੰਨੇ ਅਸੀਂ ਐਜ਼ ਅ ਪੇਰੈਂਟ ਟ੍ਰੇਨਡ ਹੈ ਉਹ ਪ੍ਰੋਬਲਮ ਨੂੰ ਪੜਨ ਦਾ, ਸਮਝਣ ਦਾ, ਕਿ ਸਾਡੀਆਂ ਅੱਖਾਂ ਉਹ ਦੇਖ ਸਕਦੀਆਂ ਜੋ ਟੀਚਰ ਦੇਖ ਸਕਦੀਆਂ ਜਾਂ ਨਹੀਂ ਦੇਖ ਸਕਦੀ। ਤੋ ਅਗਰ ਅਸੀਂ ਐਜ਼ ਅ ਪੇਰੈਂਟ ਟ੍ਰੇਨ ਨਹੀਂ ਹੈ, ਕਦੀ ਤੁਸੀਂ ADHD ਬਾਰੇ ਚ ਸੁਣਿਆ ਨਹੀਂ ਹੈ, ਕਦੀ ADHD ਬਾਰੇ ਪੜਿਆ ਨਹੀਂ ਹੈ, ਔਰ ਅਗਰ ਤੁਹਾਡਾ ਮਾਇੰਡ ਸੈਟ ਇਹੋ ਜਿਹਾ ਨਹੀਂ ਹੈ ਦੇਖਣ ਲਈ, ਤੇ ਉਹ ਜਿਹੜੀ ਪ੍ਰੋਬਲਮ ਹੈ ਉਹ ਤੁਹਾਨੂੰ ਕਦੀ ਦਿਖੇਗੀ ਨਹੀਂ। ਵਰਨਾ ਉਹ ਬੱਚਾ ਹਰਕਤਾਂ ਸਕੂਲ ਜਾਣ ਤੋਂ ਪਹਿਲਾਂ ਵੀ, ਮੈਜੋਰਿਟੀ ਆਫ ਦਾ ਟਾਈਮ ਜਦੋਂ ਅਸੀਂ ਹਿਸਟਰੀ ਲੈਂਦੇ ਹਾਂ ਉਹ ਇਹੀ ਨਿਕਲ ਕੇ ਆਉਂਦਾ, ਉਹ ਪਹਿਲਾਂ ਤੋਂ ਵੀ ਇਹੋ ਜਿਹੀਆਂ ਹਰਕਤਾਂ ਕਰਦਾ ਸੀ। ਅਸੀਂ ਪੁੱਛਦੇ ਹਾਂ ਜਦੋਂ, ਅੱਛਾ ਕਿੰਡਰ ਚ ਕਿਉਂ ਗਿਆ ਸੀ, ਉੱਥੇ ਵੀ ਥੋੜੀ ਥੋੜੀ ਟਰਬਲ ਰਹਿੰਦੀ ਸੀ, ਫਿਰ ਚਾਲਕੇ ਚ ਗਿਆ, ਹਾਂ ਉੱਥੇ ਵੀ ਗਿਆ ਸੀ ਪਰ ਉੱਥੇ ਵੀ ਟਰਬਲ ਰਹਿੰਦੀ ਸੀ। ਤੋ ਇਸ ਕਰਕੇ ਮਾਂ ਬਾਪ ਨੂੰ ਆਪਣੀ ਜਿੰਨੀ ਬੈਕਗਰਾਉਂਡ ਨੌਲੇਜ ਸੀ ਉਹਦੇ ਹਿਸਾਬ ਨਾਲ ਉਹਨੂੰ ਸਮਝਦੇ ਆ ਕਿ ਨੋਰਮਲ ਹੈ, ਪਰ ਅਦਰਵਾਈਜ਼ ਘਰ ਚ ਵੀ ਉਹੀ ਪ੍ਰੋਬਲਮ ਆਏਗੀ। ਬੱਚਾ ਹਾਈਪਰ ਐਕਟਿਵ ਹੈ, ਕਦੀ ਬੈਂਚ ਤੇ ਚੜਿਆ, ਕਦੀ ਬੈਂਚ ਤੇ ਥੱਲਿਆ, ਕਦੀ ਕੋਈ ਚੀਜ਼ ਤੋਂ ਗੁੱਸਾ ਹੋ ਗਿਆ, ਡਿਫਾਇੰਸ ਹਰ ਚੀਜ਼ ਲਈ ਹੈ ਨਾ ਕਰਨਾ, ਸਕੂਲ ਦਾ ਕੰਮ ਉਹਨਾਂ ਨਾਲ ਬੈਠ ਕੇ ਕਰਵਾਉਣ ਲਈ, ਹੋਮਵਰਕ ਕਰਨ ਲਈ, ਇਟਸ ਅ ਸਟਰਗਲ। ਤੇ ਬੱਚਾ ਇੱਕ ਟਿਕ ਕੇ ਬੈਠੀ ਲਿਆ, ਜੋ 15 ਮਿੰਟ ਦਾ ਕੰਮ ਹੈ ਜਾਂ ਅੱਧੇ ਘੰਟੇ ਦਾ ਕੰਮ ਹੈ ਉਹਦੇ ਲਈ 2-3 ਘੰਟੇ ਲੱਗ ਗਏ।
ਤੇ ਡਾਕਟਰ ਸਾਹਿਬ, ਜਦੋਂ ਫਿਰ ਇੱਕ ਵਾਰ ਮਾਪੇ ਬੱਚਿਆਂ ਨੂੰ ਤੁਹਾਡੇ ਕੋਲ ਲੈ ਕੇ ਆਉਂਦੇ ਨੇ, ਪਹਿਲੇ ਕੀ ਸਟੈਪਸ ਨੇ ਤੁਸੀਂ ਕੋਈ ਟੈਸਟ ਵਗੈਰਾ ਕਰਦੇ ਹੋ ਜਾਂਚਣ ਲਈ ਕਿ ਇਹਨਾਂ ਨੂੰ ਪ੍ਰੋਬਲਮ ਅਸਲ ਵਿੱਚ ਹੈ ਕਿ ਨਹੀਂ?
ਦੇਖੀ ਜੀ, ਅਗਰ ਆਪਾਂ ਇਸ ਤਰ੍ਹਾਂ ਤੇ ਜਾਈਏ ਕਿ ਜੈਸੇ ਕੋਈ ਬਲੱਡ ਟੈਸਟ ਹੈ ਜਾਂ ਕੋਈ ਸੀਟੀ ਸਕੈਨ ਹੈ ਜਾਂ MRI ਹੈ, ਕੋਈ ਵੀ ਇਹੋ ਜਿਹੇ ਟੈਸਟ ਨਹੀਂ ਹੈ ਜੋ ਕਿ ADHD ਨੂੰ ਡਾਇਗਨੋਸ ਕਰ ਸਕਦੇ ਹਨ। ਤੇ ADHD ਜਿਹੜੀ ਡਾਇਗਨੋਸ ਹੁੰਦੀ ਹੈ ਉਹ ਹੁੰਦੀ ਹੈ ਕਲੀਨਿਕਲ ਟੈਸਟ ਨਾਲ। ਐਜ਼ ਅ ਪੀਡੀਆਟ੍ਰੀਸ਼ੀਅਨ ਮੈਂ ਜੋ ਹਾਂ, ਆ ਗੋ ਥਰੂ ਦਾ ਡਿਟੇਲ ਹਿਸਟਰੀ, ਸ਼ੁਰੂ ਤੋਂ ਹੁੰਦੀ ਹੈ ਹਿਸਟਰੀ, ਪੈਦਾਇਸ਼ ਤੋਂ ਲੈ ਕੇ ਮੇਰੀ ਸ਼ੁਰੂ ਹੁੰਦੀ ਹੈ, ਕਿਵੇਂ ਪੈਦਾ ਹੋਇਆ ਸੀ, ਕੋਈ ਮੈਡੀਕੇਸ਼ਨ ਤਾਂ ਨਹੀਂ ਲਿੱਤੀ ਤੁਸੀਂ ਜਦੋਂ ਪ੍ਰੈਗਨੈਂਟ ਸੀ, ਕਿਸ ਤਰ੍ਹਾਂ ਬੱਚਾ ਪੂਰਾ ਵਧਿਆ, ਇਹ ਰਾਤ ਨੂੰ ਸੌਂਦਾ ਕਿਵੇਂ ਸੀ, ਕਿਉਂਕਿ ਅਸੀਂ ਦੇਖਦੇ ਹਾਂ ਕਿ ਜੋ ਬੱਚਿਆਂ ਦੀ ਬਾਅਦ ਚ ADHD ਡਾਇਗਨੋਸ ਹੁੰਦੀ ਹੈ ਉਹਨਾਂ ਦੀ ਨੀਂਦ ਦੀ ਪ੍ਰੋਬਲਮ ਇਨਫੈਂਸੀ ਤੋਂ ਹੀ ਸ਼ੁਰੂ ਹੁੰਦੀ ਹੈ। ਜਿਵੇਂ ਛੋਟੇ ਬੱਚੇ ਦੁੱਧ ਪੀਂਦੇ ਹੈ ਉਹ ਉਦੋਂ ਵੀ ਅਨਸੈਟਲ ਹੁੰਦੇ ਆ, ਦੇ ਰਾਤ ਚ 50 ਵਾਰ 10 ਵਾਰ ਉੱਠਦੇ ਆ। ਪੂਰੀ ਫੈਮਿਲੀ ਹਿਸਟਰੀ, ਪੂਰੀ ਡਿਟੇਲ ਹਿਸਟਰੀ ਅਸੀਂ ਲੈਂਦੇ ਹਾਂ, ਚਾਈਲਡ ਕੇਅਰ ਚ ਕਿਵੇਂ ਰਿਹਾ, ਉਹ ਕਿੰਡਰ ਚ ਕਿਵੇਂ ਰਿਹਾ, ਸਿੱਖਣ ਚ ਚੀਜ਼ਾਂ ਚ ਕਿਵੇਂ ਹੈ, ਪੜ੍ਹਨ ਚ ਕਿਵੇਂ ਹੈ, ਦੈਨ ਸਕੂਲ ਦੀ ਪੂਰੀ ਡਿਟੇਲ ਹਿਸਟਰੀ ਅਸੀਂ ਲੈਂਦੇ ਹਾਂ ਕਿ ਸਕੂਲ ਚ ਉਹਦੀ ਕਿਹੋ ਜਿਹੀ ਰਿਲੇਸ਼ਨ ਹੈ, ਕਿਹੋ ਦੀ ਚੀਜ਼ਾਂ ਉੱਥੇ ਸਿੱਖ ਰਿਹਾ ਹੈ, ਟੀਚਰ ਤੋਂ ਕੋਈ ਕੰਪਲੇਨ ਆਈ ਹੈ, ਉਹਨਾਂ ਨੇ ਅੱਜ ਤੱਕ ਕੀ ਸਟ੍ਰੈਟਜੀ ਕੀਤੀ ਹੈ ਬੱਚੇ ਨੂੰ ਸੈਟਲ ਕਰਨ ਲਈ ਸਕੂਲ ਚ, ਕਿਉਂਕਿ ਥੋੜਾ ਬਹੁਤ ਕੋਈ ਵੀ ਬੱਚਾ ਜਦੋਂ ਨਵੀਂ ਵਾਰ ਪਹਿਲੀ ਵਾਰ ਸਕੂਲ ਚ ਜਾਂਦਾ ਹੈ ਉਹ ਅਨਸੈਟਲ ਹੁੰਦਾ ਹੈ, ਐਡਜਸਟ ਕਰਨ ਲਈ ਉਹਨੂੰ ਟਾਈਮ ਲੱਗਦਾ। ਤੋ ਉਹਨਾਂ ਨੇ ਸਕੂਲ ਨੇ ਕੀ ਸਟੈਪ ਲਿੱਤੇ ਹੈ ਉਹਨੂੰ ਸੈਟਲ ਕਰਨ ਲਈ, ਫੈਮਿਲੀ ਚ ਨੇ ਕੀ ਸਟੈਪ ਲਿੱਤੇ ਉਹਨੂੰ ਸੈਟਲ ਕਰਨ ਲਈ, ਦੈਨ ਅਸੀਂ ਹੋਰ ਐਸੋਸੀਏਟਿਡ ਹਿਸਟਰੀ ਲੈਂਦੇ ਹਾਂ, ਕਿਉਂਕਿ ADHD ਜਿਵੇਂ ਅਸੀਂ ਕਹਿੰਦੇ ਹਾਂ ਕਿ ਇਟ ਰੇਅਰਲੀ ਕਮਸ ਐਜ਼ ਸਿੰਗਲ, ਇਟ ਕਮਸ ਐਜ਼ ਅ ਪੈਕੇਜ। ਤੇ ਇਹਦੇ ਨਾਲ ਹੋਰ ਅਦਰ ਐਸੋਸੀਏਟਿਡ ਮੈਂਟਲ ਹੈਲਥ ਇਸ਼ੂਜ ਹੁੰਦੀਆਂ ਉਹ ਵੀ ਨਾਲ ਆਉਂਦੀਆਂ, ਜਿਵੇਂ ਐਂਗਜ਼ਾਇਟੀ ਹੈ ਬੱਚਿਆਂ ਚ, ਕੰਡਕਟ ਡਿਸਆਰਡਰ ਹੈ, ਲਰਨਿੰਗ ਡਿਫੀਕਲਟੀ ਹੈ, ਐਂਡ ਡਿਪਰੈਸ਼ਨ ਹੈ ਬਾਅਦ ਚ ਉਹਨਾਂ ਨੂੰ ਆਉਂਦੇ ਚਾਂਸਿਸ ਰਹਿੰਦੇ ਹੈ, ਇੰਪਲਸਿਵ ਨੇਚਰ ਹੈ। ਤੇ ਇਹ ਸਾਰੀਆਂ ਹੋਰ ਪ੍ਰੋਬਲਮ ਐਸੋਸੀਏਟਿਡ ਜੋ ਉਹਨਾਂ ਨਾਲ ਰਹਿੰਦੀ ਹੈ ਉਹਨਾਂ ਦੀ ਹਿਸਟਰੀ ਅਸੀਂ ਲੈਂਦੇ ਜਾਣਨ ਲਈ ਕਿ ਉਹਨੂੰ ਵੀ ਠੀਕ ਕਰਨ ਦੀ ਜ਼ਰੂਰਤ ਨਹੀਂ, ਕਿਉਂਕਿ ਇਹ ਸਾਰੀ ਬਾਕੀ ਵਜ੍ਹਾ ਤੋਂ ਉਹਦੀ ADHD ਔਰ ਜ਼ਿਆਦਾ ਖਰਾਬ ਤੋਂ ਨਹੀਂ ਹੋ ਰਹੀ ਹੈ। ਕਈ ADHD ਹੋ ਸਕਦਾ ਹੈ ਕਿ ਉਹਨੂੰ ਮਾਇਲਡ ਹੋਵੇ, ਪਰ ਅੰਡਰਲਾਈਨ ਅਗਰ ਬੱਚੇ ਨੂੰ ਐਂਗਜ਼ਾਇਟੀ ਹੈ ਤੋ ਉਹਦੀ ਰਿਐਕਸ਼ਨ ਇੰਪਲਸਿਵ ਦੁੱਗਣੀ ਹੋਏਗੀ। ਉਹ ਐਂਗਸ਼ੀਅਸ ਜਦੋਂ ਹੁੰਦਾ ਉਹ ਜ਼ਿਆਦਾ ਰਿਐਕਟ ਕਰਦਾ, ਇੰਪਲਸਿਵ ਜ਼ਿਆਦਾ ਹੋ ਜਾਂਦਾ। ਅਗਰ ਬੱਚੇ ਨੂੰ ਅੰਡਰਲਾਈਨ ਸਲੀਪਿੰਗ ਪ੍ਰੋਬਲਮ ਹੈ ਤੋ ਅਗਰ ਤੁਸੀਂ 2 ਦਿਨ ਠੀਕ ਨਾ ਸੋਵੋਗੇ ਤੋ ਚਾਂਸਿਸ ਹੈ ਕਿ ਅਗਲੇ ਦਿਨ ਚ ਬੁਰੀ ਤਰ੍ਹਾਂ ਸੇ ਰਿਐਕਟ ਕਰੋਗੇ ਤੋ ਉਹਦੀ ADHD ਸਿਮਟਮ ਬਹੁਤ ਜ਼ਿਆਦਾ ਵਰਸ ਹੁੰਦੇ ਹੈ। ਤੋ ਇਸ ਐਸੋਸੀਏਟਿਡ ਬਾਕੀ ਚੀਜ਼ਾਂ ਦੀ ਪ੍ਰੋਬਲਮ ਅਸੀਂ ਦੇਖਦੇ ਹਾਂ। ਫਿਰ ਥੋੜੇ ਕਲੀਨਿਕਲ ਟੈਸਟ ਹੁੰਦੇ ਹੈ, ਅਸੀਂ ਪੇਪਰ ਵਰਕ ਤੇ ਦਿੰਦੇ ਹਾਂ ਕਿ ਅਸੀਂ ਪੇਰੈਂਟਸ ਨੂੰ ਐਂਡ ਟੀਚਰਸ ਨੂੰ ਕਿ ਤੁਸੀਂ ਇਹ ਪੜ੍ਹ ਕੇ ਲਿਆਓ। ਉਹ ਫੋਰਮ ਚ ਕੋਈ ਸੈਟ ਕੁਐਸਚਨਸ ਹੁੰਦੇ ਹੈ, ਅਸੀਂ ਉਹਦੀ ਸਕੋਰਿੰਗ ਕਰਦੇ ਹਾਂ, ਸਿਸਟਮ ਹੈ ਐਂਡ ਜੈਸੇ ਓਕੋਨਰ ਸਕੋਰਿੰਗ ਸਿਸਟਮ ਹੈ, ਵੈਂਡਰਬੈਲਟ ਸਕੋਰਿੰਗ ਸਿਸਟਮ ਹੈ, ਉਹਨੂੰ ਕੰਪਿਊਟਰ ਚ ਪਾ ਕੇ ਸੋਫਟਵੇਅਰ ਚ ਉਹਦੀ ਗ੍ਰਾਫ ਇਹਨੂੰ ਸਾਨੂੰ ਦੱਸ ਦਿੰਦਾ ਹੈ ਕਿ ਇਹਦੇ ਸਕੋਰਿੰਗ ਇੰਨੀ ਜ਼ਿਆਦਾ ਹੈ ਤੋਂ ਏਡੀਐਸਡੀ ਦੀ ਤਰਫ ਸਪੋਰਟ ਕਰਦਾ ਹੈ, ਡਾਇਗਨੋਸਿਸ ਏਡੀਐਸਡੀ ਦੇ ਚਾਂਸਸ ਹੈਗੇ ਆ।
ਸੋ ਇਹਦਾ ਜੋ ਤੁਸੀਂ ਟ੍ਰੀਟਮੈਂਟ ਕਰਦੇ ਹੋ, ਤੇ ਟ੍ਰੀਟਮੈਂਟ ਵੀ ਕੋਈ ਬਿਹੇਵੀਅਰਲ ਟ੍ਰੀਟਮੈਂਟ ਹੈ ਜਾਂ ਟ੍ਰੇਨਿੰਗ ਹੈ ਜਾਂ ਬੱਚਿਆਂ ਨੂੰ ਮੈਡੀਸਨ ਤੇ ਦਵਾਈਆਂ ਤੇ ਵੀ ਜਾਣਾ ਪੈਂਦਾ ਹੈ?
ਜੀ, ਇੱਕ ਤੋਂ ਏਡੀਐਸਡੀ ਅਸੀਂ ਤਿੰਨ ਤਰ੍ਹਾਂ ਦੀ ਡਿਵਾਈਡ ਕਰਦੇ ਹਾਂ। ਇੱਕ ਤਾਂ ਹੋ ਗਈ ਏਡੀਐਚਡੀ ਜੋ ਕਿ ਸੈਲਫ ਐਕਸਪਲੇਨੇਟਰੀ ਹੈ, ਅਟੈਂਸ਼ਨ ਡੈਫਿਸਿਟ ਹਾਈਪਰ ਐਕਟਿਵਿਟੀ ਡਿਸਆਰਡਰ। ਦੂਸਰੀ ਹੁੰਦੀ ਹੈ ਏਡੀਡੀ, ਦੈਟ ਇਜ਼ ਅਟੈਂਸ਼ਨ ਡੈਫਿਸਿਟ ਡਿਸਆਰਡਰ। ਇਹ ਚ ਬੱਚਾ ਜੋ ਹੈ ਹਾਈਪਰ ਐਕਟਿਵ ਨਹੀਂ ਹੁੰਦਾ, ਕਿਉਂਕਿ ਕਦੀ ਕਦੀ ਪੇਰੈਂਟਸ ਆ ਕੇ ਪੁੱਛਦੇ ਹੈ ਕਿ ਸਾਡਾ ਬੱਚਾ ਤਾਂ ਕਦੀ ਬੜਾ ਹੀ ਸ਼ਾਂਤ ਬੈਠਾ ਰਹਿੰਦਾ ਹੈ, ਹਾਈਪਰ ਐਕਟਿਵ ਤਾਂ ਕਦੇ ਹੈ ਹੀ ਨਹੀਂ ਹੈ, ਫਿਰ ਇਹਨੂੰ ਏਡੀ ਕਿਵੇਂ ਹੋ ਗਈ? ਸੋ ਦੈਟਸ ਅ ਡਿਫਰੈਂਟ ਟਾਈਪ ਆਫ ਏਡੀਡੀ। ਔਰ ਤੀਸਰੀ ਉਹਦੀ ਕੰਬਾਈਨ, ਜਿਨ ਚ ਦੋਨੋਂ ਹੈ, ਏਡੀਡੀ ਵੀ ਹੈ ਔਰ ਏਡੀਐਸਡੀ ਵੀ ਹੈ, ਦੋਨਾਂ ਚੀਜ਼ਾਂ ਇਹ ਚ। ਟ੍ਰੀਟਮੈਂਟ ਦੋਨਾਂ ਦਾ ਇੱਕੋ ਜਿਹਾ ਹੀ ਹੈ, ਮੈਡੀਕੇਸ਼ਨ ਵਰਸਿਸ ਨੋਨ ਮੈਡੀਕੇਸ਼ਨ, ਇਹ ਤੇ ਬਹੁਤ ਵੱਡਾ ਮਤਲਬ ਡਿਸਕਸ਼ਨ ਹੈ। ਜਨਰਲੀ ਆਪਾਂ ਜੋ ਹੈ ਇੱਕ ਘੰਟੇ ਦੇ ਅਪਾਇੰਟਮੈਂਟ ਦਿੰਦਾ ਉਹਨਾਂ ਨੂੰ, ਤੇ ਪੂਰੇ ਅਸੈਸਮੈਂਟ ਕਰਨ ਦਾ, ਪਲੱਸ ਉਹਨਾਂ ਨੂੰ ਪੂਰੇ ਆਪਸ਼ਨ ਦੱਸਣ ਦਾ ਕਿ ਕਿਹੜੇ ਕਿਹੜੇ ਆਪਸ਼ਨ ਅਵੇਲੇਬਲ ਹੈ ਟ੍ਰੀਟਮੈਂਟ ਦੇ, ਉਹਨਾਂ ਦੇ ਪ੍ਰੋਜ ਐਂਡ ਕੌਨਸ ਦੱਸਦੇ ਹੈ। ਮੈਡੀਕੇਸ਼ਨ ਅਗਰ ਦੇ ਰਹੇ ਹਾਂ ਤੇ ਇਹਦੇ ਇਹ ਫਾਇਦੇ ਹੈ, ਇਹਦੇ ਇਹ ਨੁਕਸਾਨ ਹੈ। ਅਗਰ ਅਸੀਂ ਬਿਹੇਵੀਅਰਲ ਥੈਰੇਪੀ ਤੇ ਜਾਂਦੇ ਹਾਂ, ਇਹਦੇ ਫਾਇਦੇ ਇਹ ਹੈ, ਇਹਦੇ ਨੁਕਸਾਨ ਇਹ ਹੈ। ਤੇ ਫੈਮਿਲੀ ਨੂੰ ਦੱਸਦੇ ਹੈ ਕਿ ਲੁੱਕ, ਇਹ ਮੇਰੇ ਹਿਸਾਬ ਨਾਲ ਤੁਹਾਡੇ ਬੱਚੇ ਦੀ ਕੰਡੀਸ਼ਨ ਨੂੰ ਦੇਖਦੇ ਹੋਏ ਇਹਦੇ ਲਈ ਮੈਡੀਕੇਸ਼ਨ ਜ਼ਿਆਦਾ ਸੂਟ ਕਰੇਗੀ ਹੈ। ਦੂਜੇ ਬੱਚੇ ਹੈ ਕਮ ਪ੍ਰੋਬਲਮ ਹੈ, ਉਹਨੂੰ ਅਸੀਂ ਕਹਿੰਦੇ ਹਾਂ ਕਿ ਠੀਕ ਹੈ ਤੁਹਾਡੇ ਲਈ ਬਿਹੇਵੀਅਰਲ ਵਾਲਾ ਜ਼ਿਆਦਾ ਸੂਟ ਕਰੇਗਾ। ਸਟਿਲ ਅਸੀਂ ਪੇਰੈਂਟ ਨੂੰ ਦੋਨੋਂ ਆਪਸ਼ਨ ਦਿੰਦੇ ਹਾਂ ਕਿ ਤੁਸੀਂ ਡਿਸਾਈਡ ਕਰੋ, ਮੇਰਾ ਸੁਜੈਸ਼ਨ ਤੁਹਾਨੂੰ ਇਹ ਹੈ ਕਿ ਇਸ ਬੱਚੇ ਲਈ ਮੈਡੀਕੇਸ਼ਨ ਦੀ ਹੈ।
ਸੋ ਇਹ ਬਿਹੇਵੀਅਰਲ ਥੈਰੇਪੀ ਜੋ ਹੈ ਡਾਕਟਰ ਸਾਹਿਬ, ਇਹ ਕੋਈ ਹੋਰ ਸਪੈਸ਼ਲਿਸਟ ਹੈ ਜਿਨ੍ਹਾਂ ਕੋਲ ਜਾਣਾ ਪੈਂਦਾ?
ਜੀ, ਬਿਹੇਵੀਅਰਲ ਥੈਰੇਪੀ ਲਈ ਅਸੀਂ ਜਨਰਲੀ ਜੋ ਹੈ ਸਾਈਕੋਲੋਜਿਸਟ ਕੋਲ ਭੇਜਦੇ ਹਾਂ, ਔਰ ਇਹ ਉਹਨਾਂ ਦਾ ਕੰਮ ਹੁੰਦਾ ਹੈ, ਜਨਰਲੀ ਕਲੀਨਿਕਲ ਸਾਈਕੋਲੋਜਿਸਟ ਜਨਰਲੀ ਇਹਦਾ ਕੰਮ ਕਰਦੇ ਹਾਂ।
ਸੋ ਇਹਦਾ ਜੋ ਤੁਸੀਂ ਟ੍ਰੀਟਮੈਂਟ ਕਰਦੇ ਹੋ, ਤੇ ਟ੍ਰੀਟਮੈਂਟ ਵੀ ਕੋਈ ਬਿਹੇਵੀਅਰਲ ਟ੍ਰੀਟਮੈਂਟ ਹੈ ਜਾਂ ਟ੍ਰੇਨਿੰਗ ਹੈ ਜਾਂ ਬੱਚਿਆਂ ਨੂੰ ਮੈਡੀਸਨ ਤੇ ਦਵਾਈਆਂ ਤੇ ਵੀ ਜਾਣਾ ਪੈਂਦਾ ਹੈ?
ਇੱਕ ਤਾਂ ਏਡੀਐਸਡੀ ਅਸੀਂ ਤਿੰਨ ਤਰ੍ਹਾਂ ਦੀ ਡਿਵਾਈਡ ਕਰਦੇ ਹਾਂ। ਇੱਕ ਤਾਂ ਹੋ ਗਈ ਏਡੀਐਚਡੀ, ਅਟੈਂਸ਼ਨ ਡੈਫਿਸਿਟ ਹਾਈਪਰ ਐਕਟਿਵਿਟੀ ਡਿਸਆਰਡਰ। ਦੂਸਰੀ ਹੁੰਦੀ ਹੈ ਏਡੀਡੀ, ਦੈਟ ਇਜ਼ ਅਟੈਂਸ਼ਨ ਡੈਫਿਸਿਟ ਡਿਸਆਰਡਰ। ਇਹ ਚ ਬੱਚਾ ਜੋ ਹੈ ਹਾਈਪਰ ਐਕਟਿਵ ਨਹੀਂ ਹੁੰਦਾ, ਕਿਉਂਕਿ ਕਦੀ ਕਦੀ ਪੇਰੈਂਟਸ ਆ ਕੇ ਪੁੱਛਦੇ ਹੈ ਕਿ ਸਾਡਾ ਬੱਚਾ ਤਾਂ ਕਦੀ ਬੜਾ ਹੀ ਸ਼ਾਂਤ ਬੈਠਾ ਰਹਿੰਦਾ ਹੈ, ਹਾਈਪਰ ਐਕਟਿਵ ਤਾਂ ਕਦੇ ਹੈ ਹੀ ਨਹੀਂ ਹੈ, ਫਿਰ ਇਹਨੂੰ ਏਡੀ ਕਿਵੇਂ ਹੋ ਗਈ? ਸੋ ਦੈਟਸ ਅ ਡਿਫਰੈਂਟ ਟਾਈਪ ਆਫ ਏਡੀਡੀ। ਔਰ ਤੀਸਰੀ ਉਹਦੀ ਕੰਬਾਈਨ, ਜਿਨ ਚ ਦੋਨੋਂ ਹੈ, ਏਡੀਡੀ ਵੀ ਹੈ ਔਰ ਏਡੀਐਸਡੀ ਵੀ ਹੈ, ਦੋਨਾਂ ਚੀਜ਼ਾਂ ਇਹ ਚ। ਟ੍ਰੀਟਮੈਂਟ ਦੋਨਾਂ ਦਾ ਇੱਕੋ ਜਿਹਾ ਹੀ ਹੈ, ਮੈਡੀਕੇਸ਼ਨ ਵਰਸਿਸ ਨੋਨ ਮੈਡੀਕੇਸ਼ਨ, ਇਹ ਤੇ ਬਹੁਤ ਵੱਡਾ ਮਤਲਬ ਡਿਸਕਸ਼ਨ ਹੈ। ਜਨਰਲੀ ਆਪਾਂ ਜੋ ਹੈ ਉਹਨਾਂ ਨੂੰ ਪੂਰੇ ਆਪਸ਼ਨ ਦੱਸਣ ਦਾ ਕਿ ਕਿਹੜੇ ਕਿਹੜੇ ਆਪਸ਼ਨ ਅਵੇਲੇਬਲ ਹੈ ਟ੍ਰੀਟਮੈਂਟ ਦੇ, ਉਹਨਾਂ ਦੇ ਪ੍ਰੋਜ ਐਂਡ ਕੌਨਸ ਦੱਸਦੇ ਹੈ, ਮੈਡੀਕੇਸ਼ਨ ਅਗਰ ਦੇ ਰਹੇ ਹਾਂ ਤੇ ਇਹਦੇ ਇਹ ਫਾਇਦੇ ਹੈ, ਇਹਦੇ ਇਹ ਨੁਕਸਾਨ ਹੈ। ਅਗਰ ਅਸੀਂ ਬਿਹੇਵੀਅਰਲ ਥੈਰੇਪੀ ਤੇ ਜਾਂਦੇ ਹਾਂ, ਇਹਦੇ ਫਾਇਦੇ ਇਹ ਹੈ, ਇਹਦੇ ਨੁਕਸਾਨ ਇਹ ਹੈ। ਸਟਿਲ ਅਸੀਂ ਪੇਰੈਂਟ ਨੂੰ ਦੋਨੋਂ ਆਪਸ਼ਨ ਦਿੰਦੇ ਹਾਂ ਕਿ ਤੁਸੀਂ ਡਿਸਾਈਡ ਕਰੋ, ਮੇਰਾ ਸੁਜੈਸ਼ਨ ਤੁਹਾਨੂੰ ਇਹ ਹੈ ਕਿ ਇਸ ਬੱਚੇ ਲਈ ਮੈਡੀਕੇਸ਼ਨ ਦੀ ਹੈ।
ਸੋ ਇਹ ਬਿਹੇਵੀਅਰਲ ਥੈਰੇਪੀ ਜੋ ਹੈ ਡਾਕਟਰ ਸਾਹਿਬ, ਇਹ ਕੋਈ ਹੋਰ ਸਪੈਸ਼ਲਿਸਟ ਹੈ ਜਿਨ੍ਹਾਂ ਕੋਲ ਜਾਣਾ ਪੈਂਦਾ?
ਜੀ, ਬਿਹੇਵੀਅਰਲ ਥੈਰੇਪੀ ਲਈ ਅਸੀਂ ਜਨਰਲੀ ਜੋ ਹੈ ਸਾਈਕੋਲੋਜਿਸਟ ਕੋਲ ਭੇਜਦੇ ਹਾਂ, ਔਰ ਇਹ ਉਹਨਾਂ ਦਾ ਕੰਮ ਹੁੰਦਾ ਹੈ, ਜਨਰਲੀ ਕਲੀਨਿਕਲ ਸਾਈਕੋਲੋਜਿਸਟ ਜਨਰਲੀ ਇਹਦਾ ਕੰਮ ਕਰਦੇ ਹਾਂ।
ਠੀਕ ਹੈ ਜੀ, ਇਹ ਦੱਸੋ ਕਿ ਏਡੀਐਚਡੀ ਪੂਰੀ ਤਰ੍ਹਾਂ ਖਤਮ ਕੀਤੀ ਜਾ ਸਕਦੀ ਹੈ ਜਾਂ ਸਿਰਫ ਕੰਟਰੋਲ ਕੀਤੀ ਜਾ ਸਕਦੀ ਹੈ?
ਦੇਖੀ ਜੀ, ਵਾਂਸ ਯੂ ਆਰ ਏਡੀਐਚਡੀ, ਯੂ ਆਰ ਆਲਵੇਜ਼ ਏਡੀਐਚਡੀ, ਤੇ ਇਹ ਐਸੀ ਜੀ ਚੀਜ਼ ਹੈ ਜੋ ਤੁਸੀਂ ਖਤਮ ਨਹੀਂ ਕਰ ਸਕਦੇ, ਇਹਨੂੰ ਕੰਟਰੋਲ ਕਰ ਸਕਦੇ ਹੈ। ਉਹ ਉਸੇ ਲਈ ਹੀ ਮੈਡੀਕੇਸ਼ਨ ਹੁੰਦੀ ਹੈ, ਔਰ ਉਸੇ ਲਈ ਆਪਾਂ ਬਿਹੇਵੀਅਰਲ ਥੈਰੇਪੀ ਦਿੰਦੇ ਹਾਂ। ਦੋ ਚੀਜ਼ਾਂ ਏਡੀਐਚਡੀ ਦੀ ਡਾਇਗਨੋਸਿਸ ਜ਼ਰੂਰੀ ਹੈ, ਇੱਕ ਹੁੰਦੀ ਹੈ ਹਾਈਪਰ ਐਕਟੀਵਿਟੀ, ਇੱਕ ਹੁੰਦੀ ਹੈ ਇੰਪਲਸਿਵਿਟੀ। ਹਾਈਪਰ ਐਕਟੀਵਿਟੀ ਜਿਹੜੀ ਹੈ ਉਹ ਉਮਰ ਦੇ ਹਿਸਾਬ ਨਾਲ ਆਪਣੇ ਆਪ ਵੀ ਠੀਕ ਹੋ ਜਾਂਦੀ ਹੈ, ਪਰ ਅਗਰ ਉਹਦੇ ਸਿਮਟਮ ਜ਼ਿਆਦਾਤਰ ਇੰਪਲਸਿਵ ਵਾਲੇ ਹੈ, ਆਪਣੇ ਆਪ ਨੂੰ ਕੰਟਰੋਲ ਨਹੀਂ ਕਰ ਪਾਇਆ, ਉਹ ਸਿਮਟਮ ਉਮਰ ਦੇ ਨਾਲ ਠੀਕ ਨਹੀਂ ਹੁੰਦੇ, ਤਾਂ ਉਹ ਵਾਲੇ ਬੱਚੇ ਅਡਲਟ ਹੋ ਕੇ ਵੀ ਉਹਨਾਂ ਨੂੰ ਟ੍ਰੀਟਮੈਂਟ ਦੀ ਜ਼ਰੂਰਤ ਪਊਗੀ।
ਡਾਕਟਰ ਸਾਹਿਬ, ਤੁਸੀਂ ਆਪਣੀ ਪ੍ਰੈਕਟਿਸ ਵਿੱਚ ਹੁਣ ਕਿੰਨਾ ਕੁ ਦੇਖਦੇ ਹੋ ਕਿ ਭਾਰਤੀ ਪਿਛੋਕੜ ਦੇ ਮਾਪੇ ਆਉਂਦੇ ਨੇ ਤੁਹਾਡੇ ਕੋਲ, ਤੇ ਜੇ ਆਉਂਦੇ ਨੇ ਇਸ ਕੰਡੀਸ਼ਨ ਵਾਸਤੇ ਤਾਂ ਉਹ ਕਿੰਨੇ ਕੁ ਸਪੋਰਟਿਵ ਹੁੰਦੇ ਨੇ, ਮੰਨਦੇ ਨੇ ਕਿ ਹਾਂ ਬੱਚੇ ਨੂੰ ਕੋਈ ਪ੍ਰੋਬਲਮ ਹੈ ਤੇ ਠੀਕ ਕੀਤੀ ਜਾ ਸਕੇ, ਕਿ ਹਲੇ ਵੀ ਜ਼ਿਆਦਾਤਰ ਤੁਸੀਂ ਮਾਪਿਆਂ 'ਚ ਡਿਨਾਇਲ ਹੀ ਦੇਖਦੇ ਹੋ ਕਿ ਨਹੀਂ ਨਹੀਂ ਏਦਾਂ ਤਾਂ ਨਹੀਂ ਹੋ ਸਕਦਾ?
ਬਿਲਕੁਲ, ਤੁਸੀਂ ਸਹੀ ਕੁਐਸਚਨ ਚੱਕਿਆ ਹੈ। ਡਿਨਾਇਲ ਆਪਣੀ ਇੰਡੀਅਨ ਕਮਿਊਨਿਟੀ 'ਚ ਇੱਕ ਬਹੁਤ ਵੱਡੀ ਪ੍ਰੋਬਲਮ ਹੈ, ਸਿਰਫ ਏਡੀਐਚਡੀ ਦੀ ਨਹੀਂ, ਕਿਸੇ ਵੀ ਮੈਡੀਕਲ ਪ੍ਰੋਬਲਮ ਦੀ। ਡਾਇਬਟੀਜ਼ ਹੈ, ਡਿਪਰੈਸ਼ਨ ਹੈ, ਆਦਮੀ ਛੁਪਾ ਲਊਗਾ, ਸੁਸਾਈਡ ਕਰ ਲਊਗਾ, ਪਰ ਦੱਸੂਗਾ ਨਹੀਂ। ਔਰ ਖਾਸ ਕਰਕੇ ਮੈਂਟਲ ਹੈਲਥ ਪ੍ਰੋਬਲਮ ਤਾਂ ਬਹੁਤ ਹੀ ਵੱਡੀ ਸਾਡੀ ਕਮਿਊਨਿਟੀ ਚ ਇੱਕ ਪ੍ਰੋਬਲਮ ਹੈ, ਇਟਸ ਬੀਨ ਪੂਅਰਲੀ ਰਿਕੋਗਨਾਈਜ਼ਡ। ਡਿਨਾਇਲ ਪ੍ਰੋਬਲਮ ਤਾਂ ਹੈ, ਬਟ ADHD ਅਗਰ ਅਸੀਂ ਵੈਸਟਰਨ ਵਰਲਡ ਦਾ ਡਾਟਾ ਲੈਣੇ ਹੈ ਤੇ ਅਰਾਊਂਡ 8% ਸਕੂਲ ਗੋਇੰਗ ਬੱਚੇ ADHD ਹੈ ਉਹਨਾਂ ਨੂੰ, ਵਿਚ ਇਜ਼ ਅ ਵੈਰੀ ਵੈਰੀ ਬਿਗ ਨੰਬਰ। ਪਰ ਸਾਡੇ ਕੋਲ ਜਦੋਂ ਅਸੀਂ ਇੰਡੀਅਨ ਡਾਟਾ ਲੈਣੇ ਹੈ ਜਾਂ ਇੰਡੀਅਨ ਸਬ ਕੌਂਟੀਨੈਂਟ ਦਾ ਡਾਟਾ ਲੈਣੇ ਹੈ, ਉਹ 1% ਵੀ ਨਹੀਂ ਹੈ ਰਿਸਰਚ। ਤੇ ਇਹਦਾ ਮਤਲਬ ਇਹ ਨਹੀਂ ਹੈ ਕਿ ਸਾਨੂੰ ਉਹ ਬਿਮਾਰੀ ਹੁੰਦੀ ਨਹੀਂ ਹੈ, ਇਹਦਾ ਮਤਲਬ ਦੋ ਹੈ। ਇੱਕ ਤਾਂ ਸਾਡਾ ਕਲਚਰਲ ਐਕਸੈਪਟੈਂਸ ਡਿਫਰੈਂਟ ਹੈ, ਬਹੁਤ ਸੀ ਚੀਜ਼ਾਂ ਨੂੰ ਅਸੀਂ ਕਹਿੰਦੇ ਹਾਂ ਕਿ ਨਹੀਂ 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 ਸ਼ਰਾਬਤੀ ਹੈ, ਵੱਡਾ ਹੋ ਜਾਊਗਾ ਠੀਕ ਹੋ ਜਾਊਗਾ। ਦੂਜੀ ਚੀਜ਼ ਹੈ ਸਾਡੀ ਇੰਡੀਆ ਚ ਲੈਕ ਆਫ ਮੈਡੀਕਲ ਨੌਲੇਜ ਫੋਰ ADHD, ਜੋ ਕਿ ਜਦੋਂ ਉੱਥੋਂ ਦੇ ਪੇਸ਼ੈਂਟ ਮੇਰੇ ਕੋਲ ਇੱਥੇ ਆਉਂਦੇ ਹੈ, ਇੰਡੀਅਨ ਪੇਸ਼ੈਂਟ ਆਪਣੇ ਪੰਜਾਬੀ ਕਮਿਊਨਿਟੀ ਦੇ ਪੇਸ਼ੈਂਟ ਆਉਂਦੇ ਹਾਂ, ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂ ਤੇ ਕਹਿੰਦੇ ਇੰਨੇ ਸਾਲ ਅਸੀਂ ਬੱਚਾ ਸਾਡਾ ਉੱਥੇ ਰਿਹਾ ਸੀ, ਕਿੰਨੀ ਵਾਰ ਪੀਡੀਆਟ੍ਰੀਸ਼ੀਅਨ ਨੇ ਦੇਖਿਆ, ਹਰ ਵਾਰ ਤੋਂ ਕਹਿੰਦਾ ਠੀਕ ਹੈ ਕੋਈ ਗੱਲ ਨਹੀਂ ਹੈ। ਸੋ ਦੈਟ ਕੌਜ਼ ਏ ਫਾਲਸ ਇੰਸ਼ੋਰੈਂਸ ਟੂ ਦੈਮ ਕਿ ਮੇਰੇ ਬੱਚੇ 'ਚ ਕੋਈ ਪ੍ਰੋਬਲਮ ਨਹੀਂ ਹੈ। ਤੇ ਇਹ 'ਚ ਸਾਡੀ ਕਮਿਊਨਿਟੀ ਦਾ ਵੀ ਓਨਾ ਹੀ ਇੱਕ ਤਰ੍ਹਾਂ ਸੇ ਲੈਕ ਆਫ ਨੌਲੇਜ ਦਾ ਓਨਾ ਹੀ ਰੋਲ ਹੈ। ਪਰ ਜਦੋਂ ਅਸੀਂ ਡਾਇਗਨੋਸਿਸ ਬਣਾਉਂਦੇ ਹਾਂ ਓਵਰਆਲ ਥੋੜਾ ਟਾਈਮ ਲੱਗਦਾ ਹੈ, ਬਟ ਜਦੋਂ ਫੈਮਿਲੀ ਨਾਲ ਬੈਠ ਕੇ ਉਹਨਾਂ ਦੀ ਸੇਮ ਲੈਂਗੁਏਜ 'ਚ ਜਦੋਂ ਮੈਂ ਗੱਲ ਕਰਦਾ ਹਾਂ, ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹਾਂ, ਐਂਡ ਮੋਸਟ ਆਫ ਦਾ ਟਾਈਮ ਦ ਮੈਸੇਜ ਗੋ ਥਰੂ ਐਂਡ ਦੇ ਅੰਡਰਸਟੈਂਡ। ਯੈਸ, ਇਨੀਸ਼ੀਅਲ ਸਟੇਜ ਇਜ਼ ਡਿਨਾਇਲ, ਇਹ 'ਚ ਕੋਈ ਸ਼ੱਕ ਦੀ ਗੱਲ ਨਹੀਂ ਹੈ।
ਜਿਹੜੀ ਮੈਡੀਕੇਸ਼ਨ ਦਵਾਈਆਂ ਦਿੱਤੀਆਂ ਜਾਂਦੀਆਂ ਨੇ ਬੱਚਿਆਂ ਨੂੰ, ਉਹਦੇ ਬਾਰੇ ਕੁਝ ਦੱਸੋ ਕਿ ਇੱਕ ਬਹੁਤ ਸਟਰੋਂਗ ਦਵਾਈ ਹੁੰਦੀ ਹੈ, ਕਿੰਨੀ ਦੇਰ ਤੱਕ ਲੈਣੀ ਪੈਂਦੀ ਹੈ, ਕਿਸ ਤਰ੍ਹਾਂ ਇਹ ਟ੍ਰੀਟਮੈਂਟ ਚੱਲਦੀ ਹੈ ADHD ਦੀ?
ਆਈ ਥਿੰਕ ਪ੍ਰੀਤੀ ਜੀ, ਤੁਸੀਂ ਬਹੁਤ ਹੀ ਚੰਗਾ ਕੁਐਸਚਨ, ਮਿਲੀਅਨ ਡਾਲਰ ਕੁਐਸਚਨ ਪੁੱਛਿਆ ਤੁਸੀਂ, ਕਿਉਂਕਿ ਆਈ ਥਿੰਕ ਲੋਕਾਂ ਨੂੰ ਮੈਡੀਕੇਸ਼ਨ ਦੇ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ, ਕਿਉਂਕਿ ਲੋਕਾਂ ਨੂੰ ਗਲਤ ਚੀਜ਼ਾਂ ਜ਼ਿਆਦਾ ਪਤਾ ਹੁੰਦੀਆਂ ਮੈਡੀਕੇਸ਼ਨ ਦੇ ਬਾਰੇ, ਰਾਦਰ ਦੈਨ ਕਿ ਸਹੀ ਚੀਜ਼ਾਂ ਪਤਾ ਹੋਣ। ਕਈ ਤਰ੍ਹਾਂ ਦੀ ਮੈਡੀਕੇਸ਼ਨ ਹੁੰਦੀ ਹੈ ਜੋ ਕਾਮਨਲੀ ਅਸੀਂ ਯੂਜ਼ ਕਰਦੇ ਹਾਂ ਮੈਡੀਕੇਸ਼ਨ, ਉਹਨੂੰ ਅਸੀਂ ਬੋਲਦੇ ਹਾਂ ਸਟਿਮੂਲੈਂਟ ਮੈਡੀਕੇਸ਼ਨ, ਜੈਸੇ ਕਾਮਨਲੀ ਮਾਰਕੀਟ 'ਚ ਮਿਲਦੀ ਹੈ ਰਿਟਲਿਨ ਦੇ ਨਾਂ 'ਤੇ ਆਉਂਦੀ ਹੈ ਜਾਂ ਕੰਸਰਟਾ ਦੇ ਨਾਂ 'ਤੇ ਆਉਂਦੀ ਹੈ। ਇਹ ਮੈਡੀਕੇਸ਼ਨ ਕਹਿਣ ਤੋਂ ਤੁਸੀਂ ਇਹ ਕਹਿ ਸਕਦੇ ਹਾਂ ਕਿ ਇਟਸ ਵਨ ਆਫ ਦਾ ਐਕਸਟ੍ਰੈਕਟ ਆਫ ਸਟਰੀਟ ਮੈਡੀਸਿਨ, ਲਾਈਕ ਜੋ ਡਰੱਗਸ ਹੁੰਦੀ ਹੈ ਆਇਸ ਜੈਸੇ ਹੁੰਦੀ ਹੈ, ਬਟ ਇਟ ਇਜ਼ ਏ ਬਹੁਤ ਹੀ ਪਿਓਰੀਫਾਈਡ ਫਾਰਮ ਹੁੰਦੀ ਹੈ, ਤੇ ਅਸੀਂ ਉਹਨੂੰ ਬਹੁਤ ਹੀ ਥੋੜੀ ਮਾਤਰਾ 'ਚ ਅੰਡਰ ਦੀ ਥੈਰੇਪੇਟਿਕ ਕੰਟਰੋਲ ਦਿੰਦੇ ਹਾਂ, ਜਿਸ 'ਚ ਉਹਦੇ ਫਾਇਦੇ ਜ਼ਿਆਦਾ ਹੁੰਦੇ ਹੈ ਨੁਕਸਾਨ ਘੱਟ ਹੁੰਦੇ ਹੈ। ਫਾਇਦੇ ਹੋਣ ਦੀ ਇਹ ਹੁੰਦੀ ਹੈ ਕਿ ਜਿਵੇਂ ਬੱਚਾ ਹੈ, ਅਗਰ ਉਹਨੂੰ ਹਾਈ ADHD ਹੈ, ਉਹ ਬਹੁਤ ਹੀ ਹਾਈਪਰ ਐਕਟਿਵ ਹੈ, ਇਸ ਵਾਲੇ ਬੱਚਿਆਂ 'ਚ ਸਾਨੂੰ ਮੈਡੀਕੇਸ਼ਨ ਦੇਣ ਦੀ ਬਹੁਤ ਜ਼ਰੂਰਤ ਹੁੰਦੀ ਹੈ। ਬਿਨਾਂ ਮੈਡੀਕੇਸ਼ਨ ਤੋਂ ਉਹ ADHD ਅਸੀਂ ਕੰਟਰੋਲ ਨਹੀਂ ਕਰ ਸਕਦੇ। ਤੇ ਜਿਵੇਂ ਅਸੀਂ ਮੈਡੀਕੇਸ਼ਨ ਦੀ ਸਾਈਡ ਇਫੈਕਟ ਦੀ ਗੱਲ ਕਰਦੇ ਹਾਂ, ਜਿਵੇਂ ਅਸੀਂ ਪੈਨਾਡੋਲ ਲੈਂਦੇ ਹਾਂ, ਨਿਊਰੋਫੇਨ ਲੈਂਦੇ ਹਾਂ, ਉਹ 'ਚ ਵੀ ਸਾਈਡ ਇਫੈਕਟ ਆ। ਅਗਰ ਤੁਸੀਂ ਉਹਦਾ ਲੀਫਲੈਟ ਪੜੋ ਤੇ ਉਹ 'ਚ ਘੱਟੋ ਘੱਟ 50 ਸਾਈਡ ਇਫੈਕਟ ਲਿਖੇ ਹੁੰਦੇ ਆ। ਇਸ ਤਰ੍ਹਾਂ ਦੇ ਇਸ ਮੈਡੀਕੇਸ਼ਨ ਦੇ ਵੀ ਸਾਈਡ ਇਫੈਕਟ ਹੈਗੇ ਆ, ਬਟ ਉਹ ਮੈਡੀਕੇਸ਼ਨ ਅਗਰ ਇਹਨੂੰ ਅਸੀਂ ਆਪਾਂ ਡਾਕਟਰ ਦੇ ਰਾਏ ਨਾਲ ਕੰਟਰੋਲ ਨਾਲ ਅਸੀਂ ਲੈਂਦੇ ਹਾਂ ਤੇ ਉਹਦੇ ਸਾਈਡ ਇਫੈਕਟ ਬਹੁਤ ਹੀ ਘੱਟ ਹੁੰਦੇ ਆ, ਔਰ ਅਗਰ ਹੁੰਦੇ ਵੀ ਹੈ ਤੇ ਉਹ ਸਾਈਡ ਇਫੈਕਟ ਨੂੰ ਅਸੀਂ ਬੜੇ ਆਰਾਮ ਨਾਲ ਕੰਟਰੋਲ ਕਰ ਸਕਦੇ ਹਾਂ, ਜਾਂ ਤਾਂ ਉਹਦੀ ਡੋਜ਼ ਘੱਟ ਕਰਕੇ, ਜਾਂ ਉਹਦੀ ਟਾਈਮਿੰਗ ਐਡਜਸਟ ਕਰਕੇ, ਜਾਂ ਉਹਨੂੰ ਲੌਂਗ ਟਰਮ ਵਾਲੀ ਯੂਜ਼ ਕਰਕੇ, ਸਲੋਅ ਰਿਲੀਜ਼ ਯੂਜ਼ ਕਰਕੇ। ਸੋ ਕਈ ਤਰੀਕੇ ਆ ਸਾਡੇ ਕੋਲ, ਅਸੀਂ ਇਸ ਤਰ੍ਹਾਂ ਦੀ ਮੈਡੀਕੇਸ਼ਨ ਨੂੰ ਯੂਜ਼ ਕਰਕੇ ਉਹਦੇ ਸਾਈਡ ਇਫੈਕਟ ਜਿੰਨੇ ਵੀ ਹੁੰਦੇ ਉਹਨੂੰ ਘਟਾ ਸਕਦੇ ਹਾਂ।
ਠੀਕ ਹੈ ਜੀ, ਤੇ ਜਿਵੇਂ ਮਤਲਬ ਲੋਕਾਂ ਨੂੰ ਕਾਫੀ ਵਹਿਮ ਭਰਮ ਹੁੰਦਾ ਵੀ ਦਿਮਾਗ ਤੇ ਅਸਰ ਪਊਗਾ ਮੈਡੀਕੇਸ਼ਨ ਨਾਲ, ਦਿਮਾਗ ਨਮ ਹੋ ਜਾਂਦਾ ਹੈ ਜਾਂ ਬਿਲਕੁਲ ਸੁੰਨ ਹੋ ਜਾਂਦਾ, ਇਹੋ ਜਿਹੀਆਂ ਇਹ ਸਾਰੇ ਵਹਿਮ ਹੀ ਨੇ, ਕੋਈ ਇੰਨਾ ਮਤਲਬ ਸੀਰੀਅਸ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਬੱਚਿਆਂ ਦਾ ਲੌਂਗ ਟਰਮ?
ਨਹੀਂ, ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਜੀ, ਜੋ ਸਾਈਡ ਇਫੈਕਟ ਹੁੰਦੇ ਵੀ ਹੈ ਉਹ ਸ਼ਾਰਟ ਟਰਮ ਹੁੰਦੇ ਹੈ, ਜਿਵੇਂ ਕੋਈ ਬੱਚੇ ਜੋ ਹੈ ਉਹ ਬਹੁਤ ਜ਼ਿਆਦਾ ਇਮੋਸ਼ਨਲ ਹੋ ਜਾਂਦੇ ਹੈ, ਥੋੜੀ ਥੋੜੀ ਗੱਲ ਤੇ ਰੋਣਾ ਸ਼ੁਰੂ ਕਰ ਦਿੰਦੇ ਹੈ, ਕੁਝ ਬੱਚਿਆਂ ਨੂੰ ਕਹਿੰਦੇ ਕਿ ਅਸੀਂ ਡਿਜ਼ੀ ਫੀਲ ਕਰ ਰਹੇ ਹਾਂ, ਕੁਝ ਬੱਚੇ ਜੋ ਹੈ ਓਪੋਜ਼ਿਟ ਬਿਲਕੁਲ ਹੋ ਜਾਂਦੇ ਆ, ਉਹਨਾਂ ਨੂੰ ਐਗਰੈਸਿਵ ਹੋ ਜਾਂਦੇ ਆ। ਪਰ ਇਹ ਸਾਰੇ ਸ਼ਾਰਟ ਟਰਮ ਹੁੰਦੇ ਆ, ਜਦੋਂ ਜਦੋਂ ਤੁਸੀਂ ਮੈਡੀਕੇਸ਼ਨ ਦੇਣੀ ਸ਼ੁਰੂ ਕੀਤੀ ਉਹ ਬੱਚਾ ਕੁਝ ਟੋਲਰੇਟ ਕਰਦਾ ਹੈ, ਕੁਝ ਨਹੀਂ ਕਰਦਾ, ਜੋ ਨਹੀਂ ਕਰਦਾ ਉਹਨੂੰ ਅਸੀਂ ਰੀਐਡਜਸਟ ਕਰ ਲੈਂਦੇ ਹਾਂ ਮੈਡੀਕੇਸ਼ਨ ਜਾਂ ਦੂਜੀ ਦੇ ਕਰਕੇ ਜਾਂ ਇਹਦੀ ਡੋਜ਼ ਘਟਾ ਕਰਕੇ। ਪਰ ਇਹਦਾ ਕੋਈ ਲੌਂਗ ਟਰਮ ਕੋਈ ਵੀ ਇਹੋ ਜਿਹਾ ਇਫੈਕਟ ਨਹੀਂ ਹੈ ਅਭੀ ਤੱਕ ਰਿਸਰਚ 'ਚ ਪਤਾ ਚੱਲਿਆ ਕਿ ਬ੍ਰੇਨ 'ਚ ਕਿ ਉਹਦਾ ਕੋਈ ਗਲਤ ਇਫੈਕਟ ਹੈਗਾ ਹੈ ਮੈਡੀਕੇਸ਼ਨ ਦਾ, ਕਿ ਉਹਦੇ ਬ੍ਰੇਨ ਦੇ ਡਿਵਲਪਮੈਂਟ 'ਚ ਕੋਈ ਫਰਕ ਹੋ ਜਾਂਦਾ ਹੈ, ਜਾਂ ਜਿਵੇਂ ਤੁਸੀਂ ਕਹਿ ਕਿ ਬ੍ਰੇਨ ਉਹਦਾ ਸੁੰਨ ਹੋ ਜਾਂਦਾ ਹੈ, ਉਹਦੀ ਸੋਚਣ ਸਮਝਣ ਦੀ ਸਾਰੀ ਸ਼ਕਤੀ ਖਤਮ ਜਾਂਦੀ, ਇਹ ਸਾਰੇ ਵਹਿਮ ਹੈਗੇ ਆ। ਇਸ 'ਚ ਕੋਈ ਇਹੋ ਜਿਹਾ ਰਿਸਰਚ, ਘੱਟੋ ਘੱਟ 30 ਸਾਲ ਤੋਂ ਜ਼ਿਆਦਾ ਇਹ ਮੈਡੀਸਿਨ ਪ੍ਰੈਕਟਿਸ 'ਚ ਆਈ ਹੋਈ ਹੈ, ਮੈਂ ਖੁਦ 20 ਸਾਲ ਤੋਂ ਯੂਜ਼ ਕਰ ਰਿਹਾ, 20 ਸਾਲ ਦੀ ਸਟੱਡੀ 'ਚ ਕੋਈ ਇਹੋ ਜਿਹੇ ਲੌਂਗ ਟਰਮ ਇਫੈਕਟ ਨਹੀਂ ਆਇਆ।
ਕਈ ਲੋਕਾਂ ਨੂੰ ਆਲਟਰਨੇਟ ਥੈਰੇਪੀ ਦਾ ਵੀ ਸ਼ੌਕ ਹੁੰਦਾ ਕਹਿ ਲਓ, ਜਾਂ ਕਈ ਬੰਦੇ ਅੰਗਰੇਜ਼ੀ ਮੈਡੀਸਨ ਨਹੀਂ ਯੂਜ਼ ਕਰਨਾ ਚਾਹੁੰਦੇ, ਉਹ ਕਹਿੰਦੇ ਨੇ ਵੀ ਅਸੀਂ ਕੋਈ ਹੋਰ ਹੋਮਿਓਪੈਥੀ ਜਾਂ ਆਯੁਰਵੇਦਾ ਜਾਂ ਕੋਈ ਵੀ ਹੋਰ, ਕੋਈ ਹੁੰਦੇ ਨੇ ਕਹਿੰਦੇ ਨੇ ਵੀ ਇਹਦਾ ਖਾਣਾ ਪੀਣਾ ਚੇਂਜ ਕਰ ਦਿਓ, ਸ਼ਾਇਦ ਖਾਣੇ ਪੀਣੇ ਨਾਲ ਹੀ ਫਰਕ ਪੈ ਜਾਊਗਾ। ADHD ਦਾ ਇਹਦੇ ਨਾਲ ਕੋਈ ਤਾਲੁਕ ਹੈ ਕਿ ਇਹਦੇ ਨਾਲ ਫਰਕ ਪੈ ਸਕਦਾ ਹੈ ਕਿ ਉਹ ਫਾਲਤੂ ਦੀਆਂ ਗੱਲਾਂ ਨੇ ਸਾਰੀਆਂ?
ਆਈ ਥਿੰਕ ਇਹ ਵੀ ਅਗਰ ਇੱਕ ਦੋ ਸ਼ਬਦ ਚ ਮੈਂ ਕਵਾਂ ਕਿ ਬਿਲਕੁਲ ਫਾਲਤੂ ਦੀਆਂ ਗੱਲਾਂ ਹੈ, ਪਰ ਪ੍ਰੈਕਟਿਸ ਚ ਅਸੀਂ ਬਹੁਤ ਕਾਮਨਲੀ ਦੇਖਦੇ ਹਾਂ ਕਿ ਜਿਵੇਂ ਕੁਛ ਪੇਰੈਂਟਸ ਸਾਡੇ ਕੋਲ ਆਉਂਦੇ ਆ ਕਹਿੰਦੇ ਕਿ ਜਦੋਂ ਮੇਰਾ ਬੱਚਾ ਜੋ ਹੈ ਕੋਈ ਵੀ ਮਿੱਠੀ ਚੀਜ਼ ਲੈਂਦਾ, ਸ਼ੂਗਰ ਲੈ ਲੈਂਦਾ ਹੈ, ਉਦੋਂ ਬਾਅਦ ਇਹ ਬਹੁਤ ਹੀ ਹਾਈਪਰ ਐਕਟਿਵ ਹੋ ਜਾਂਦਾ ਜਾਂ ਅਗਰੈਸਿਵ ਹੋ ਜਾਂਦਾ ਹੈ। ਜਾਂ ਕੁਛ ਕਹਿੰਦੇ ਕਿ ਮੇਰਾ ਬੱਚਾ ਐਕਟਿਵ ਹੋ ਗਿਆ ਜਦੋਂ ਤੋਂ ਮੈਂ ਟਿਨ ਫੂਡ ਪ੍ਰਿਜ਼ਰਵੇਟਿਵ ਵਾਲੇ ਫੂਡ ਇਸਤੇਮਾਲ ਕਰਨੇ ਸ਼ੁਰੂ ਕਰਦੇ ਜੋ ਡੱਬੀਆਂ ਚ ਆਉਂਦੇ ਮਾਰਕੀਟ ਚ। ਰਿਸਰਚ ਚ ਇਹਦਾ ਕੋਈ ਵੀ ਕਨੈਕਸ਼ਨ ਨਹੀਂ ਪਾਇਆ ਗਿਆ ਹੈ ਕਿ ਕੋਈ ਵੀ ਇਸ ਤਰ੍ਹਾਂ ਦੇ ਫੂਡ ਦੇ ਨਾਲ ਇਹਦਾ ਕੋਈ ਰਿਲੇਟਿਵ ਹੈ, ਕੋਈ ਵੀ ਅਸਲ ਜਿਹਾ ਕੋਈ ਰਿਲੇਸ਼ਨ ਨਹੀਂ ਹੈ ਕਿ ਨਾ ਤਾਂ ਪ੍ਰਿਜ਼ਰਵੇਟਿਵ ਦਾ, ਨਾ ਕਲਰਿੰਗ ਫੂਡ ਦਾ, ਨਾ ਫੂਡ ਐਡਿਟਿਵ ਦਾ, ਔਰ ਨਾ ਹੀ ਇਸ ਤਰ੍ਹਾਂ ਦੀ ਕੋਈ ਵਿਟਾਮਿਨ ਡੈਫੀਸ਼ੈਂਸੀ ਦੀ ਜਾਂ ਮਿਨਰਲ ਡੈਫੀਸ਼ੈਂਸੀ ਦੀ ਇਹੋ ਜਿਹੀ ਕੋਈ ਚੀਜ਼ ਹੈਗੀ ਹੈ ਜੋ ਕਿ ਬੱਚਿਆਂ 'ਚ ADHD ਕਰਦੀ ਹੈ ਜਾਂ ਇਹਨੂੰ ਦੇਣ 'ਚ ਉਹਦੀ ADHD ਠੀਕ ਹੋ ਜੂਗੀ। ਅਤੇ ਅਸੀਂ ਜਨਰਲੀ ਕਹਿੰਦੇ ਹਾਂ ਕਿ ਅਗਰ ਤੁਸੀਂ ਦੇਣਾ ਵੀ ਹੈ, ਐਲੀਮੀਨੇਸ਼ਨ ਡਾਇਟ ਜਿਹਨੂੰ ਅਸੀਂ ਬੋਲਦੇ ਹਾਂ ਮੈਡੀਕਲ 'ਚ, ਕਿ ਅਗਰ ਐਲੀਮੀਨੇਸ਼ਨ ਡਾਇਟ ਦੇਣਾ ਵੀ ਹੈ ਤਾਂ ਤੁਸੀਂ ਡਾਇਟੀਸ਼ੀਅਨ ਦੇ ਸੁਪਰਵਿਜ਼ਨ 'ਚ ਦਿਓ, ਡਾਕਟਰ ਦੇ ਸੁਪਰਵਿਜ਼ਨ 'ਚ ਦਿਓ, ਕਿਉਂਕਿ ਬੱਚੇ ਦੀ ਅਗਰ ਤੁਸੀਂ ਡਾਇਟ 'ਚ ਇੰਨੀ ਸਾਰੀ ਚੀਜ਼ਾਂ ਘਟਾ ਦੋਗੇ ਤਾਂ ਉਹਦੀ ਗਰੋਥ 'ਚ ਫਰਕ ਪਊਗਾ, ਉਹਨੂੰ ਸਾਰੀ ਵਿਟਾਮਿਨ ਨਿਊਟ੍ਰੀਸ਼ਨ ਦੀ ਡੈਫੀਸ਼ੈਂਸੀ ਹੋ ਸਕਦੀ ਹੈ, ਉਹ ਹੋ ਸਕਦਾ ਵੇਟ ਨਾ ਵਧੇ ਹੋਗਾ, ਔਰ ਨਾ ਹੋ ਸਕਦਾ ਉਹਦੀ ਹਾਈਟ ਵੀ ਨਾ ਵਧੇ।
ਡਾਕਟਰ ਸਾਹਿਬ ਇਹ ਦੱਸੋ ਕਿ ਜਿਨ੍ਹਾਂ ਨੂੰ ਵੀ ADHD ਹੁੰਦੀ ਹੈ, ਖਾਸ ਕਰ ਜਿਹੜੇ ਐਕਸਟ੍ਰੀਮ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਹੱਦ ਤੱਕ ਦੀ ADHD ਹੈ, ਉਹਨਾਂ ਦਾ ਜਦੋਂ ਬੱਚੇ ਵੱਡੇ ਹੁੰਦੇ ਨੇ ਉਹ ਕੀ ਸਾਡੇ ਸਮਾਜ ਵਿੱਚ ਬਾਕੀਆਂ ਦੀ ਤਰ੍ਹਾਂ ਰਲ ਮਿਲ ਸਕਦੇ ਨੇ ਤੇ ਕੀ ਉਹ ਆਪਣਾ ਕੋਈ ਪੇਸ਼ਾ ਜਾਂ ਨੌਕਰੀ ਸੰਭਾਲ ਸਕਦੇ ਨੇ?
ਜੀ, ਫਿਰ ਮੈਂ ਕਹੂੰਗਾ ਬਹੁਤ ਸੋਹਣਾ ਕੁਐਸਚਨ ਹੈ, ਕਿਉਂਕਿ ਸਾਨੂੰ ਇਹ ਜਾਣਨਾ ਜ਼ਰੂਰੀ ਹੈ ਕਿ ਬੱਚਿਆਂ 'ਚ ਤਾਂ ਅਸੀਂ ਠੀਕ ਕਰ ਸਕਦੇ ਹਾਂ ਬਿਮਾਰੀ, ਪਰ ਉਹਦਾ ਫਿਊਚਰ ਕੀ ਹੈ ਵੱਡੇ ਹੋ ਕੇ, ਇਹ ਕਿੰਨੇ ਚਾਂਸਿਸ ਹੈ ਕਿ ਉਹ ਬੱਚਾ ਅਡਲਟ ਹੁੰਦਿਆਂ ਵੀ ADHD ਉਹਨੂੰ ਰਹੂਗੀ। ਤੋ ਹਾਈਪਰ ਐਕਟਿਵ ਵਾਲੇ ਜਿਹੜੇ ਸਿੰਪਟਮ ਹੁੰਦੇ ਹੈ ਉਹਦੇ ਆਪਣੇ ਆਪ ਚਾਂਸ ਬਹੁਤ ਜ਼ਿਆਦਾ ਹੁੰਦੇ ਠੀਕ ਹੋਣ ਦੇ, ਅਤੇ ਜਲਦੀ ਬੱਚਾ ਅਡੋਲੀਸੈਂਟ ਏਜ 'ਤੇ ਪਹੁੰਚਦਾ ਹੈ, 14-16-18 ਸਾਲ ਦੇ ਹੁੰਦੇ ਹੈ, ਅਤੇ ਉਹਦੀ ਜੋ ਇੱਧਰ ਉੱਧਰ ਭੱਜਣ ਦੀ ਚੀਜ਼ਾਂ ਹੁੰਦੀਆਂ ਉਹ ਠੀਕ ਹੋ ਜਾਂਦੀਆਂ। ਪਰ ਦੂਜੇ ਵਾਲੀ ਜਿਹੜੇ ਸਿੰਪਟਮ ਹੁੰਦੇ ਆ ਜਿਹਨੂੰ ਅਸੀਂ ਬੋਲਦੇ ਇਨਅਟੈਂਸ਼ਨ ਹੈਗੀ ਹੈ, ਲੈਕ ਆਫ ਕੰਸਨਟ੍ਰੇਸ਼ਨ ਹੈ, ਇਹ ਵਾਲੀ ਇਹ ਚੀਜ਼ ਜੋ ADHD ਹੈ ਉਹ ਜਲਦੀ ਪਰਸਿਸਟ ਕਰਦੀ ਹੈ। ਤਾਂ ਰਫਲੀ ਅਸੀਂ ਇਹ ਕਹਿੰਦੇ ਹਾਂ ਕਿ ਅਰਾਊਂਡ 50-60% ਜਿੰਨੇ ਬੱਚੇ ਹੁੰਦੇ ਆ ਉਹਨਾਂ ਦੀ ADHD ਅਡਲਟ ਤੱਕ ਪਰਸਿਸਟ ਕਰਦੀ ਹੈ। ਇਹਦਾ ਮਤਲਬ ਇਹ ਹੈ ਕਿ ਉਹਨਾਂ ਨੂੰ ਔਨਗੋਇੰਗ ਮੈਡੀਕੇਸ਼ਨ ਦੀ ਜ਼ਰੂਰਤ ਹੈਗੀ ਹੈ, ਅਤੇ ਅਗਰ ਅਸੀਂ ਮੈਡੀਕੇਸ਼ਨ ਲੈਂਦੇ ਰਹਿੰਦੇ ਹਾਂ ਤਾਂ ਉਹਨਾਂ ਦੀ ਲਾਈਫ ਚਾਂਸਿਸ ਬਹੁਤ ਜ਼ਿਆਦਾ ਹੈ ਕਿ ਠੀਕ ਰਹੂਗੀ, ਚਾਹੇ ਉਹ ਜੋਬ 'ਚ ਹੋਣ, ਡਰਾਈਵਿੰਗ 'ਚ ਹੋਣ, ਐਜੂਕੇਸ਼ਨ 'ਚ ਹੋਣ, ਜਾਂ ਨੋਰਮਲ ਉਹਨਾਂ ਦੀ ਲਾਈਫ 'ਚ ਰਿਸਕ ਟੇਕਿੰਗ ਬਿਹੇਵੀਅਰ ਜਿਹਨੂੰ ਅਸੀਂ ਬੋਲਦੇ ਉਹ ਹੁੰਦੇ ਆ।
ਅੱਛਾ ਡਾਕਟਰ ਸਾਹਿਬ ਇਹ ਦੱਸੋ, ਖਾਸ ਕਰ ਜੇ ਅਸੀਂ ਆਪਣੇ ਖੁਦ ਦੇ ਭਾਈਚਾਰੇ ਦੀ ਗੱਲ ਕਰੀਏ, ਸਾਡੇ ਭਾਈਚਾਰੇ ਦੇ ਲੋਕ ਹਲੇ ਵੀ ਕਾਫੀ ਜ਼ਿਆਦਾ ਝਿਜਕਦੇ ਨੇ ਇਹੋ ਜਿਹੀਆਂ ਗੱਲਾਂ ਬਾਕੀਆਂ ਨਾਲ ਸਾਂਝੀਆਂ ਕਰਨ ਲਈ, ਤੇ ਇਹਦੇ ਕਾਰਨ ਕਈ ਵਾਰ ਦੇਖਿਆ ਹੈ ਕਿ ਉਹਨਾਂ ਲੋਕਾਂ ਦੀ ਫਿਰ ਸਮਾਜਿਕ ਤੌਰ ਤੇ ਇੱਕ ਉਹ ਇਕੱਲਾਪਨ ਜਿਹਾ ਮਹਿਸੂਸ ਕਰਦੇ ਨੇ, ਕਿਉਂਕਿ ਜੇ ਲੋਕਾਂ ਨੂੰ ਨਹੀਂ ਦੱਸਦੇ ਉਹ ਤਾਂ ਕਈ ਵਾਰ ਸੰਗ ਦੇ ਮਾਰੇ ਜਾਂਦੇ ਵੀ ਨਹੀਂ ਬਾਹਰ, ਕਿਸੇ ਨਾਲ ਮਿਲਦੇ ਜੁਲਦੇ ਵੀ ਨਹੀਂ, ਤੇ ਬਾਕੀ ਜਿਹੜੇ ਦੋਸਤ ਮਿੱਤਰ ਨੇ ਜਾਂ ਰਿਸ਼ਤੇਦਾਰ ਨੇ ਜਿਨ੍ਹਾਂ ਨੂੰ ਪਤਾ ਨਹੀਂ, ਉਹਨਾਂ ਨੂੰ ਸਮਝ ਨਹੀਂ ਆਉਂਦੀ ਵੀ ਇਹ ਬੱਚਾ ਕਿਉਂ ਇੱਦਾਂ ਬਿਹੇਵ ਕਰ ਰਿਹਾ ਜਾਂ ਕਿਉਂ ਮਾਪੇ ਸਾਡੇ ਨਾਲ ਰਲਦੇ ਮਿਲਦੇ ਨਹੀਂ, ਤੇ ਇਹਦੇ ਕਰਕੇ ਨਾ ਤਾਂ ਮਾਪਿਆਂ ਨੂੰ ਕੋਈ ਸਪੋਰਟ ਸਿਸਟਮ ਮਿਲਦਾ ਤੇ ਨਾ ਹੀ ਬਾਕੀ ਲੋਕਾਂ ਨੂੰ ਕੁਝ ਸਮਝ ਆਉਂਦੀ ਹੈ। ਮੈਂ ਪੁੱਛਣਾ ਚਾਹਾਂਗੀ ਤੁਸੀਂ ਕੀ ਸਲਾਹ ਦਿੰਦੇ ਹੋ ਮਾਪਿਆਂ ਨੂੰ ਕਿ ਉਹ ਆਪਣਾ ਸਪੋਰਟ ਸਿਸਟਮ ਆਪਣਾ ਕਿਵੇਂ ਬਣਾ ਸਕਦੇ ਨੇ, ਤੇ ਦੂਸਰੀ ਗੱਲ ਕਿ ਜੋ ਰਿਲੇਟਿਵਸ ਨੇ ਤੇ ਦੋਸਤ ਨੇ ਜੇ ਉਹਨਾਂ ਨੂੰ ਪਤਾ ਹੈ ਕਿ ਬੱਚੇ ਨੂੰ ਕੋਈ ਪ੍ਰੋਬਲਮ ਹੈ ਤਾਂ ਉਹ ਕਿਸ ਤਰ੍ਹਾਂ ਆਪਣੇ ਆਪ ਨੂੰ ਐਡਜਸਟ ਕਰ ਸਕਦੇ ਆ ਤਾਂ ਕਿ ਪਰਿਵਾਰ ਨੂੰ ਥੋੜਾ ਸਪੋਰਟ ਵੀ ਕਰ ਸਕਣ?
ਇਹ ਸਭ ਤੋਂ ਵੱਡੀ ਗੱਲ ਹੈ, ਅਸੀਂ ਆਪਣੇ ਇੰਡੀਆ ਦੇ ਪੁਰਾਣੇ ਜੋ ਕਲਚਰਲ ਬਲੌਕ ਅਸੀਂ ਉੱਥੇ ਸਿੱਖਿਆ ਹੈ ਜਾਂ ਸਾਡੇ ਚਾਰੋਂ ਤਰਫ ਬਣਿਆ ਹੋਇਆ ਹੈ ਕਿ ਕੋਈ ਵੀ ਬੱਚੇ ਨੂੰ ਕੋਈ ਬਿਮਾਰੀ ਹੋਈ ਜਾਂ ਆਪਣੇ ਆਪ ਬਿਮਾਰੀ ਹੋਈ ਕਿਸੇ ਨੂੰ ਦੱਸਣਾ ਨਹੀਂ, ਉਹ ਤੋਂ ਸਾਨੂੰ ਬਾਹਰ ਨਿਕਲਣਾ ਪਊਗਾ, ਸਾਨੂੰ ਆਪਣੀ ਸੋਚ ਬਦਲਣੀ ਪਊਗੀ। ਅਸੀਂ ਮਾਡਰਨ ਵਰਲਡ 'ਚ ਰਹਿ ਰਹੇ ਹਾਂ, ਇੱਥੇ ਨਈ ਸੋਸਾਇਟੀ 'ਚ ਰਹਿ ਰਹੇ ਹਾਂ, ਕਿਸੇ ਨੂੰ ਕੋਈ ਬਿਮਾਰੀ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਅੱਗੇ ਦੀ ਜ਼ਿੰਦਗੀ ਬਲੌਕ ਹੋ ਗਈ ਹੈ, ਜਾਂ ADHD ਹੋਣ ਦਾ ਮਤਲਬ ਇਹ ਨਹੀਂ ਹੈ ਕਿ ਉਹ ਬੰਦਾ ਪਾਗਲ ਹੈ ਜਾਂ ਆਪਣੀ ਜ਼ਿੰਦਗੀ ਠੀਕ ਤਰ੍ਹਾਂ ਸੇ ਜੀ ਨਹੀਂ ਸਕਦਾ। ਕਿਸੇ ਨੂੰ ਨਮੋਨੀਆ ਹੁੰਦਾ ਹੈ, ਕਿਸੇ ਨੂੰ ਖਾਂਸੀ ਹੁੰਦੀ ਹੈ, ਅਸੀਂ ਉਦੋਂ ਤਾਂ ਨਹੀਂ ਛੁਪਾਉਂਦੇ ਕਿਸੇ ਨੂੰ। ਬਾਕੀ ਚੀਜ਼ਾਂ ਜਦੋਂ ਮੈਂਟਲ ਹੈਲਥ ਦੀ ਚੀਜ਼ਾਂ ਆਉਂਦੀਆਂ ਹੈ ਉਦੋਂ ਅਸੀਂ ਕਿਉਂ ਛੁਪਾਉਂਦੇ ਹਾਂ? ਪਹਿਲੀ ਚੀਜ਼, ਅਸੀਂ ਜਿੰਨਾ ਛੁਪਾਵਾਂਗੇ ਉਹ ਓਨੀ ਦੇਰ 'ਚ ਰਿਕੋਗਨਾਈਜ਼ਡ ਹੋਊਗੀ, ਉਹਦੇ ਲਈ ਸਪੋਰਟ ਨੈਟਵਰਕ ਓਨਾ ਹੀ ਘੱਟ ਹੋਊਗਾ, ਕਿਉਂਕਿ ਸਪੋਰਟ ਨੈਟਵਰਕ ਹੋਣ ਦਾ ਮਤਲਬ ਹੈ ਕਿ ਸਾਨੂੰ ਜਾ ਕੇ ਬੰਦਿਆਂ ਨੂੰ ਮਿਲਣਾ ਪਊਗਾ। ਅਗਰ ਅਸੀਂ ਲੋਕਾਂ ਨੂੰ ਦੱਸਣਾ ਨਹੀਂ ਦੇਦਾ ਮਤਲਬ ਤੁਸੀਂ ਬੱਚੇ ਨੂੰ ਆਪਣੇ ਆਪ ਨੂੰ ਘਰੇ ਚ ਲੌਕ ਕਰ ਲਿਆ। ਫਿਰ ADHD ਦੇ ਬੜੇ ਆਨਲਾਈਨ ਰਿਸੋਰਸ ਸੈਂਟਰ ਹੈਗੇ ਹੈ, ਸਾਈਕੋਲੋਜਿਸਟ ਹੈਗੇ, ਉਹਨਾਂ ਨਾਲ ਜਾ ਕੇ ਗੱਲ ਕਰਨ ਦੀ ਕਿ ਮੈਂ ਕਿਸ ਤਰ੍ਹਾਂ ਡਿਫਰੈਂਟ ਡਿਫਰੈਂਟ ਪੋਜੀਸ਼ਨ ਚ ਜਦੋਂ ਮੈਂ ਜਾਣਾ ਹੈ, ਚਾਹੇ ਮੈਂ ਘਰ ਚ ਹੈ ਜਾਂ ਸਕੂਲ ਚ ਹੈ ਜਾਂ ਮੈਂ ਕਿਸੇ ਪਾਰਟੀ ਚ ਜਾ ਰਿਹਾ, ਬਰਥਡੇ ਤੇ ਜਾ ਰਿਹਾ, ਬੱਚੇ ਦੇ ਅਗਰ ਬਿਹੇਵੀਅਰ ਇਸ ਤਰ੍ਹਾਂ ਹੁੰਦਾ ਹੈ ਤੇ ਮੈਂ ਕਿਸ ਤਰ੍ਹਾਂ ਉਹਨੂੰ ਕੰਟਰੋਲ ਕਰ ਸਕਦਾ। ਔਰ ਦੂਜੀ ਚੀਜ਼ ਕਿ ਅਗਰ ਤੁਸੀਂ ਮੈਂ ਆਪਣੇ ਫਰੈਂਡ ਕੋਲ ਜਾ ਰਿਹਾ ਕਿ ਮੈਂ ਕਹਾਂ ਮੇਰੇ ਬੱਚੇ ਨੂੰ ਇਹ ਚੀਜ਼ ਹੈ, ਇਹ ਕਦੀ ਕਦੀ ਇਹ ਗੁੱਸਾ ਹੋ ਜਾਂਦਾ ਹੈ, ਕਿਸੇ ਇਹ ਹੋ ਜਾਂਦਾ ਹੈ ਜਾਂ ਇਹ ਚੀਜ਼ ਤੋੜ ਸਕਦਾ ਹੈ, ਤਾਂ ਉਹ ਕਰੋਕਰੀ ਵਾਲੀ ਚੀਜ਼ ਮੰਨ ਲੀਜੀਏ ਤੋੜ ਸਕਦਾ, ਜਿਹਦੇ ਨਾਲ ਤੁਹਾਨੂੰ ਲੱਗਦਾ ਕਿ ਨਹੀਂ ਨਹੀਂ ਉੱਥੇ ਜਾ ਕੇ ਪੰਗਾ ਕਰੂਗਾ, ਉਹ ਉਸ ਚੀਜ਼ ਨੂੰ ਉੱਥੋਂ ਘਰ ਚੋਂ ਹਟਾ ਲੈਣ। ਜਿੰਨਾ ਤੁਸੀਂ ਓਪਨ ਹੋਵੋਗੇ, ਜਿੰਨਾ ਤੁਸੀਂ ਆਪਣੇ ਫਰੈਂਡ ਨਾਲ ਗੱਲ ਕਰੋਗੇ, ਜਿੰਨਾ ਤੁਸੀਂ ਆਪਣੇ ਸੋਸਾਇਟੀ 'ਚ ਗੱਲ ਕਰੋਗੇ, ਉਨਾ ਹੀ ਤੁਹਾਨੂੰ ਫਾਇਦਾ ਹੋਊਗਾ। ਲੋਕਲ ਏਰੀਆ 'ਚ ਹਰ ਕਮਿਊਨਿਟੀ ਸੈਂਟਰ ਹੁੰਦਾ ਹੈ, ਉਹ ਸੈਂਟਰ 'ਚ ਆਪਾਂ ਜਾ ਕਰਕੇ ਲੋਕਾਂ ਨੂੰ ਬਸ ਗੱਲ ਕਰੀਏ, ਖਾਸ ਕਰਕੇ ਆਪਣੀ ਸੋਸਾਇਟੀ ਦੇ ਲੋਕਾਂ ਨੂੰ, ਦੇ ਆਰ ਵੈਰੀ ਕੋਆਪਰੇਟਿਵ, ਔਰ ਉਹਨਾਂ ਨਾਲ ਗੱਲ ਕਰਕੇ ਸਪੋਰਟ ਸਿਸਟਮ ਕ੍ਰੀਏਟ ਕੀਤਾ ਜਾ ਸਕਦਾ ਹੈ ਆਪਣੀ ਸਿਰਫ ਪੰਜਾਬੀ ਕਮਿਊਨਿਟੀ ਦਾ।
ਜੀ ਡਾਕਟਰ ਸਾਹਿਬ, ADHD ਬਾਰੇ ਕਿਸੇ ਤਰ੍ਹਾਂ ਮਾਪਿਆਂ ਨੂੰ ਜਲਦੀ ਪਤਾ ਲੱਗ ਸਕਦਾ ਹੈ ਜਾਂ ਪ੍ਰੈਗਨੈਂਸੀ ਵੇਲੇ ਪਤਾ ਲੱਗ ਸਕਦਾ ਹੈ ਕਿ ਨਹੀਂ, ਜਾਂ ਇਹਦੇ ਕਾਰਨ ਕੀ ਨੇ? ਜੇ ਇੱਕ ਬੱਚੇ ਨੂੰ ਹੋਈ ਹੈ ਤਾਂ ਬਾਕੀ ਪਰਿਵਾਰ ਦੇ ਬੱਚਿਆਂ ਨੂੰ ਵੀ ਇਹੀ ਬਿਮਾਰੀ ਹੋਵੇਗੀ, ਜਾਂ ਜੇ ਮਾਪਿਆਂ ਨੂੰ ਹੈ ਇਹ ਤਾਂ ਬੱਚੇ ਨੂੰ ਹੋਏਗੀ ਬਿਮਾਰੀ, ਇਹਦੇ ਬਾਰੇ ਕੁਛ ਪਤਾ ਹੈ ਸਾਨੂੰ?
ਦੇਖੋ ਜੀ, ADHD ਜੋ ਹੈ ਇਹਦਾ ਪੂਰਾ ਚੰਗੀ ਤਰ੍ਹਾਂ ਤੇ ਸਾਨੂੰ ਨਹੀਂ ਪਤਾ ਕਿਸ ਤਰ੍ਹਾਂ ਹੁੰਦੀ ਹੈ। ਜੋ ਅੱਜ ਤੱਕ ਦੀ ਰਿਸਰਚ ਹੈ ਉਹ ਇਹ ਕਹਿੰਦੀ ਹੈ ਕਿ ਬ੍ਰੇਨ ਦੇ ਵਿੱਚ ਕੈਮੀਕਲ ਇੰਬੈਲੈਂਸ, ਪਰਟੀਕੁਲਰ ਕੈਮੀਕਲ ਜਿਹਨੂੰ ਅਸੀਂ ਬੋਲਦੇ ਹਾਂ ਕੈਟੀਕੋਲਾਮੀਨ ਟਾਈਪਸ ਆਫ ਦ ਐਡਰੇਨਾਲੀਨ ਜਿਹੜੀ ਹੁੰਦੀ ਹੈ, ਉਹਦਾ ਕਿਸ ਤਰ੍ਹਾਂ ਬਾਡੀ 'ਚ ਮੈਟਾਬੋਲਿਜ਼ਮ ਬ੍ਰੇਨ 'ਚ ਹੁੰਦਾ ਹੈ, ਉਹ ਇੰਬੈਲੈਂਸ ਹੋ ਜਾਂਦੀ ਹੈ, ਉਹਦੀ ਵਜ੍ਹਾ ਤੋਂ ਇਹਦੇ ਚਾਂਸ ਹੁੰਦੇ ਹੋਣ ਦੇ। ਪਰ ਉਹ ਕੈਮੀਕਲ ਇੰਬੈਲੈਂਸ ਕਿਉਂ ਹੁੰਦਾ ਹੈ ਉਹ ਵੀ ਅਭੀ ਤੱਕ ਪੂਰੀ ਤਰ੍ਹਾਂ ਤੇ ਨਹੀਂ ਪਤਾ। ਪਰ ਕੁਛ ਬੱਚਿਆਂ 'ਚ ਸਾਨੂੰ ਜੀਨ ਡਿਫੈਕਟ ਮਿਲਦੇ ਹੈ, ਜੈਨੈਟਿਕ ਡਿਫੈਕਟ ਜਿਹਨੂੰ ਅਸੀਂ ਬੋਲਦੇ ਹਾਂ, ਤੇ ਉਹਦੀ ਵਜ੍ਹਾ ਤੋਂ ਇਹ ਹੋਣ ਦੇ ਚਾਂਸਿਸ ਹੁੰਦੇ ਹੈ। ਪਰ ਇਹ ਜ਼ਰੂਰੀ ਨਹੀਂ ਹੈ ਕਿ ਤੁਹਾਡੇ 'ਚ ਅਬਨੋਰਮਲ ਜੀਨਸ ਹੈਗੀ ਹੈ ਤਾਂ 100% ਤੁਹਾਨੂੰ ADHD ਹੋਊਗੀ। ਉਹ ਜੀਨ ਹੋਣ ਦਾ ਮਤਲਬ ਤੁਸੀਂ ਐਟ ਰਿਸਕ ਹੋ ADHD ਹੋਣ ਦੇ। ਬਾਕੀ ਚੀਜ਼ ਡਿਪੈਂਡ ਕਰਦੀ ਹੈ ਕਿ ਕਿਹੋ ਜਿਹਾ ਇਨਵਾਇਰਮੈਂਟ 'ਚ ਤੁਸੀਂ ਹੁਣ ਰਹਿ ਰਹੇ ਹੈ। ਅਗਰ ਬਹੁਤ ਹੀ ਇਨਵਾਇਰਮੈਂਟ 'ਚ ਇੰਨੇ ਜ਼ਿਆਦਾ ਟ੍ਰਿਗਰ ਹੈ, ਸਟਿਮੂਲੈਂਟ ਹੈ, ਤੇ ADHD ਹੋਣ ਦੇ ਚਾਂਸਿਸ ਜ਼ਿਆਦਾ ਹੈ, ਜਲਦੀ ਵੀ ਆ ਸਕਦੀ ਹੈ। ਪਰ ADHD ਦੇ ਨਾਲ ਅਨਫੋਰਚੁਨੇਟਲੀ ਅਭੀ ਇਹੋ ਜਿਹੇ ਕੋਈ ਟੈਸਟ ਹੈ ਨਹੀਂ ਜਿਹਨੂੰ ਅਸੀਂ ਪ੍ਰੈਗਨੈਂਸੀ ਦੇ ਦੌਰਾਨ ਕਰਕੇ ਦੱਸ ਸਕਦੇ ਹਾਂ ਕਿ ਤੁਹਾਡੇ ਹੋਣ ਵਾਲੇ ਬੱਚੇ ਨੂੰ ADHD ਹੈ ਜਾਂ ਹੋਣ ਦੇ ਚਾਂਸਿਸ ਬਹੁਤ ਜ਼ਿਆਦਾ ਹੈ। ਜਿਵੇਂ ਅਸੀਂ ਟਵਿਨ ਦੀ ਸਟੱਡੀ ਕਰਦੇ ਹਾਂ, ਦੋ ਤਰ੍ਹਾਂ ਦੇ ਟਵਿਨ ਹੁੰਦੇ, ਇੱਕ ਹੁੰਦੇ ਮੋਨੋਜੈਗੋਟਿਕ ਜੋ ਕਿ ਸੇਮ ਸੈਕਸ ਦੇ ਹੁੰਦੇ ਆ, ਜਾਇਗੋਟਿਕ ਜੋ ਕਿ ਡਿਫਰੈਂਟ ਸੈਕਸ ਦੇ ਟਵਿਨ ਹੁੰਦੇ ਆ। ਜਿਵੇਂ ਦੋਨੋਂ ਮੁੰਡੇ ਆ ਤੇ ਇੱਕ ਅਗਰ ਬੱਚੇ ਨੂੰ ਹੋਈ ਹੈ ਟਵਿਨ 'ਚ ਤਾਂ ਦੂਜੇ ਨੂੰ 90% ਤੋਂ ਜ਼ਿਆਦਾ ਚਾਂਸਿਸ ਆ ਹੋਣ ਦੇ। ਔਰ ਅਗਰ ਇੱਕ ਮੁੰਡਾ ਔਰ ਇੱਕ ਕੁੜੀ ਹੈ ਤਾਂ ਉਹਨੂੰ ਅਰਾਊਂਡ 30% 33% ਚਾਂਸਿਸ ਹੈ ਦੂਜੇ ਸੈਕਸ ਨੂੰ ਹੋਣ ਦੇ। ਪਰ ਅਗਰ ਉਹ ਸਿਰਫ ਟਵਿਨ ਨਹੀਂ ਹੈ, ਸਿੰਗਲ ਹੈ, ਤਬ ਚਾਂਸਿਸ ਇੰਨੇ ਨਹੀਂ ਹੈ ਜਿੰਨੇ ਟਵਿਨ 'ਚ ਹੈ। ਆਪਾਂ ਇਹ ਕਹਿ ਸਕਦੇ ਹਾਂ ਰਫਲੀ 5-7% ਚਾਂਸਿਸ ਨੋਰਮਲ ਪਬਲਿਕ ਤੋਂ ਜ਼ਿਆਦਾ ਉਹਨਾਂ ਨੂੰ ਹੋਣ ਦੇ ਹੈਗੇ, ਖਾਸ ਕਰਕੇ ਕਿਉਂਕਿ ਮੇਲ ਡੋਮੀਨੈਂਸ ਜ਼ਿਆਦਾ ਆਉਂਦੀ ਹੈ। ਅਗਰ ਫਾਦਰ ਨੂੰ ਹੈਗੀ ਹੈ ਤਾਂ ਬੇਟੇ ਨੂੰ ਉਸਨੂੰ ਹੋਣ ਦੇ ਚਾਂਸਿਸ ਜ਼ਿਆਦਾ ਹੈ, ਅਗਰ ਫਾਦਰ ਨੂੰ ਹੈਗੀ ਹੈ ਉਹਦੀ ਕੁੜੀ ਨੂੰ ਹੋਣ ਦੇ ਚਾਂਸਿਸ ਘੱਟ ਹੈ।
ਸੋ ਤੁਹਾਡੇ ਕਹਿਣ ਦਾ ਮਤਲਬ ADHD ਜ਼ਿਆਦਾ ਮੁੰਡਿਆਂ 'ਚ ਪਾਈ ਜਾਂਦੀ ਹੈ?
ਜੀ ਬਿਲਕੁਲ ਸਹੀ ਹੈ। ਅਗਰ ਅਸੀਂ 4 ਬੱਚੇ ADHD ਲੈਂਦੇ ਹਾਂ, ਉਸ 4 'ਚ 3 ਮੁੰਡੇ ਹੁੰਦੇ ਆ, ਇੱਕ ਕੁੜੀ ਹੁੰਦੀ ਹੈ।
ਇਹਦਾ ਵੀ ਕੋਈ ਕਾਰਨ ਡਾਕਟਰ ਸਾਹਿਬ ਪਤਾ ਲੱਗਿਆ ਹੈ ਕਿਉਂ ਇਹ ਜੈਂਡਰ ਸਪੈਸੀਫਿਕ ਇੰਨਾ ਜ਼ਿਆਦਾ?
ਅਭੀ ਤੱਕ ਕੋਈ ਕਾਰਨ ਨਹੀਂ ਪਤਾ ਹੈ, ਬਟ ਸ਼ਾਇਦ ਜੋ ਜੀਨ ਡਿਫੈਕਟ ਜਿਹੜੇ ਹੈ ਉਹ ਮੁੰਡਿਆਂ 'ਚ ਜ਼ਿਆਦਾ ਪਾਏ ਜਾਂਦੇ ਆ। ਪਰ ਕਿਉਂ ਇਹੋ ਜਿਹੇ ਪਾਏ ਜਾਂਦੇ ਆ ਉਹਦਾ ਵੀ ਕਾਰਨ ਨਹੀਂ ਪਤਾ ਹੈ ਸਾਨੂੰ। ਤੇ ਓਵਰਆਲ ਹੀ ADHD ਬੜੀ ਕਾਮਨ ਚੀਜ਼ ਹੈਗੀ ਅੱਜ ਕੱਲ੍ਹ ਸਕੂਲ ਗੋਇੰਗ ਬੱਚਿਆਂ 'ਚ ਅਰਾਊਂਡ 8-10% ਬੱਚੇ ਨੂੰ ਇਹ ਪ੍ਰੋਬਲਮ ਹੈਗੀ ਹੈ।
ਤੇ ਇਹ ਪਾਸਟ ਦੇ ਕੰਪੈਰੀਜ਼ਨ 'ਚ ਪਹਿਲਾਂ ਤੋਂ ਇਹ ਵੱਧ ਰਹੀ ਹੈ?
ਬਿਲਕੁਲ ਜੀ, ਪਾਸਟ ਦੇ ਕੰਪੈਰੀਜ਼ਨ 'ਚ ਇਹ ਕਾਫੀ ਵੱਧ ਰਹੀ ਹੈ। ਔਰ ਅਗਰ ਤੁਸੀਂ ਕਹੋ ਕਿ ਵਧਣ ਦਾ ਕਾਰਨ ਕੀ ਹੈ, ਮੇਰੇ ਖਿਆਲ 'ਚ ਕਾਰਨ ਇਹ ਨਹੀਂ ਹੈ ਕਿ ਬਿਮਾਰੀ ਦੀ ਆਪਣੀ ਇੰਸੀਡੈਂਸ ਵੱਧ ਗਈ ਹੈ। ਮੇਰੇ ਖਿਆਲ 'ਚ ਅਸੀਂ ਵਿਦ ਟਾਈਮ ਮੋਰ ਇੰਟੈਲੀਜੈਂਟ ਹੋ ਗਏ ਹਾਂ, ਇਸ ਬਿਮਾਰੀ ਦੇ ਬਾਰੇ ਥੋੜ੍ਹਾ ਹੋਰ ਜਾਣਦੇ ਹਾਂ, ਇਸ ਲਈ ਅਸੀਂ ਇਹਨੂੰ ਹੁਣ ਡਾਇਗਨੋਸ ਕਰ ਸਕਦੇ ਹਾਂ।
ਡਾਕਟਰ ਸਾਹਿਬ, ਤੁਸੀਂ ਆਪਣਾ ਬੜਾ ਕੀਮਤੀ ਟਾਈਮ ਕੱਢ ਕੇ ਸਾਨੂੰ ਬਹੁਤ ਜ਼ਿਆਦਾ ਅੱਛੀ ਇਨਫੋਰਮੇਸ਼ਨ ਦਿੱਤੀ ਹੈ ADHD ਤੇ, ਸਾਡੇ ਨਾਲ ਗੱਲ ਕਰਨ ਲਈ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਜੀ, ਧੰਨਵਾਦ।